श्री नानक पद पंकज वंदन पद पंकज वंदन रोयंगद दुख निकंदन अमरदास गुर हृदय त्याव गुर हृदय त्याव रामदास गुण गा जन विघन के नासक विघन के नासक हर गोविंद शुभ सुमत पर काशक सामदी नूर अरसों गुरसों चटी है सचे पातशाह मल जन्म जन्म दी कटी है सचे पातशाह मल जन्म जन्म दी कटी है सतनाम श्री वाहिगुरु साहिब जी भाई राम कुर तुम लहो सर्ब रीत सो समरत अहो करो लिखावन गुर की कथा पेखी सुनी सुनावो तथा भाई राम कुर तुम लहो
वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सतसंग जीओ आप सरबत संगतां गुरु के पावन दरबार विच इस तरह शोभा पा रहे हो जिवें मान सरोवर ते हंस शोभा पाउंदे हुंदे है। हंसा हीरा मोती चुगना अपनी खुराक लैण वास्ते जिवें मानसर ते हंस पहुंचदे है ते गुरसिख जिहड़े ने माई भाई ये भी हंसा हंसणियां दे न्याई अपनी रूहानी दी खुराक लैण वास्ते गुरु की संगत विच पहुंचदे है। गुरु नानक दे ग्यारहवें सरूप श्री गुरु ग्रंथ साहिब जी महाराज शबर शतर तख्त मालक सतगुरु तिना दी पावन पवित्र हजूरी विच जो लड़ीवार कथा इतिहास दी चल रही है इस तों पहला रागी सिंह साहिबाना ने संगीत दे निजमां विच कीर्तन दी हाजरी भरी है ते उस तों उपरंत जो समा कथा वास्ते नियत है चार दिन उस समय च प्रबंधकां ने थोड़ी बहुत तब्दीली कीती हुई है ਉਹਦੇ ਅਨੁਸਾਰ ਜਿੱਥੇ ਆ ਗਏ 6:20 ਦੇ ਕਥਾ ਦੀ ਆਰੰਭਤਾ ਔਰ 7:20 ਦੇ ਸਮਾਪਤੀ, ਉੱਥੇ 6:10 ਦੇ ਆਰੰਭ ਅਤੇ 7:10 ਦੇ ਕਥਾ ਦਾ ਇਹ ਘੰਟਾ ਜਿਹੜਾ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਲਈ ਨਿਯਤ ਹੈ ਅਤੇ ਉਸ ਦੇ ਵਿਚਕਾਰ ਰਹਿੰਦਿਆਂ ਹੋਇਆਂ ਬਾਹਰੋਂ ਆਏ ਵਿਦਵਾਨਾਂ ਦੇ ਵਿਚਾਰ ਵੀ ਸ਼ਰਵਣ ਕਰਨੇ ਹਨ, ਢਾਡੀ ਸਿੰਘ ਸਾਹਿਬਾਨਾਂ ਦੀ ਰਚਨਾ ਤੋਂ ਵੀ ਲਾਭ ਪ੍ਰਾਪਤ ਕਰਨਾ ਹੈ, ਰਾਗੀ ਸਿੰਘ ਸਾਹਿਬਾਨਾਂ ਦੀ ਰਚਨਾ ਤੋਂ ਕੀਰਤਨ ਸ਼ਰਵਣ ਕੀਤਾ, ਆਓ ਮਨ ਬਿਰਤੀਆਂ ਇਕਾਗਰ ਕਰੋ, ਵਿਚਾਰ ਚੱਲ ਰਹੇ ਹੈ ਕਿ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਮੁੱਢ ਕਿਵੇਂ ਬੱਝਾ ਹੈ, ਉਹ ਅਧਿਆਪ ਵਿਚਕਾਰ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਜਿਹੜਾ ਹੈ, ਜਿਸ ਗ੍ਰੰਥ ਦਾ ਨਾਮ ਸਾਗਰ ਆਏਗਾ ਉਹਦੇ ਅਧਿਆਪ ਜਿਹੜੇ ਨੂੰ ਉਹਨਾਂ ਦਾ ਨਾਮ ਲਹਿਰਾਂ ਆਏਗਾ, ਤਰੰਗ ਆਏਗਾ, ਜੈਸਾ ਵਿਚਾਰ ਸਾਗਰ ਉਹਦੇ ਅਧਿਆਪ ਜਿਹੜੇ ਨੇ ਉਹਨਾਂ ਦਾ ਨਾਮ ਤਰੰਗ ਹੈ। ਅਤੇ ਹੁਣ ਇਸ ਗ੍ਰੰਥ ਦਾ ਨਾਮ ਸੂਰਜ ਦੇ ਨਾਂ 'ਤੇ ਹੈ, ਸੂਰਜ ਦੇ ਅਲੰਕਾਰ ਨਾਲ, ਸੂਰਜ ਦੀਆਂ 12 ਰਾਸਾਂ ਹਨ, ਮੀਨ ਮੇਕ ਬਿਰਕ ਮਿਥੁਨ ਕਰਕ ਸਿੰਘ ਕੰਨਿਆ ਤੁਲਾ ਵਿਸ਼ਚਿਕ ਧਨ ਮਕਰ ਕੁੰਭ, ਇਹ ਜਿਹੜੀਆਂ 12 ਰਾਸਾਂ। ਅਤੇ ਗੁਰਪ੍ਰਸਾਦ ਸੂਰਜ ਗ੍ਰੰਥ ਵੀ 12 ਰਾਸਾਂ ਵਿੱਚ ਵੰਡਿਆ ਹੋਇਆ, ਅਤੇ ਉਸ ਰਾਸ ਦੇ ਅੱਗੇ ਫਿਰ ਜਿਵੇਂ ਸੂਰਜ 12 ਰਾਸਾਂ ਵਿੱਚ ਆਪਣੇ ਵੱਖਰੇ ਵੱਖਰੇ ਨਾਮ ਰੱਖਦਾ, ਹਰ ਰਾਸ ਤੋਂ ਬਾਅਦ ਇਹਦੇ ਨਾਮ ਦੀ ਕਲਪਨਾ, 12 ਸੂਰਜ ਦੇ ਨਾਮ ਕਲਪੇ ਹੋਏ ਨੇ। ਅਤੇ ਇਸੇ ਤਰ੍ਹਾਂ ਭਾਈ ਸਾਹਿਬ ਜੀ ਨੇ ਉਸ ਅਲੰਕਾਰ ਦੇ ਅਨੁਸਾਰ ਹਰ ਰਾਸ ਦੇ ਵਿੱਚ ਉਹਦੇ ਅੰਸ਼ੂ ਦਾ ਅਰਥ ਹੈ ਕਿਰਨ, ਸੂਰਜ ਦੀ ਕਿਰਨ, ਇਹ ਅਧਿਆਇ ਦਾ ਨਾਮ ਹੈ। ਅਤੇ ਫਿਰ 6 ਰੁੱਤਾਂ ਨੇ, ਜਿਹੜੀਆਂ 6 ਰੁੱਤਾਂ ਨੇ, ਚੇਤ ਵਿਸਾਖ ਬਸੰਤ ਰੁੱਤ ਹੈ, ਜੇਠ ਹਾੜ ਗ੍ਰੀਖਮ ਰੁੱਤ ਹੈ, ਸਾਵਣ ਅਤੇ ਭਾਦਰੋਂ ਦੀ ਦੋਨਾਂ ਮਹੀਨਿਆਂ ਦੀ, ਫਿਰ ਪਾਵਸ ਵਰਖਾ ਰੁੱਤ ਹੈ, ਅਸੂ ਕੁੱਤਾ ਸਰਦ ਰੁੱਤ ਹੈ, ਮਗਰ ਅਤੇ ਪੋਗ ਇਹ ਸਿਸੀਆ ਰੁੱਤ ਹੈ, ਮਾਘ ਅਤੇ ਫੱਗਣ ਇਹ ਹਿਮਕਾ ਰੁੱਤ ਹੈ। ਅਤੇ ਹੁਣ ਸੂਰਜ ਦੇ ਨਾਲ ਹੀ ਰੁੱਤਾਂ ਬਦਲਦੀਆਂ, ਅਤੇ ਇਸੇ ਤਰ੍ਹਾਂ ਭਾਈ ਸਾਹਿਬ ਜੀ ਨੇ 6 ਰੁੱਤਾਂ ਇਸ ਗ੍ਰੰਥ ਦੀ, ਜਿਹੜੀ ਬਹੁਤ ਸਾਰੀ ਕਥਾ ਉਹ ਫਿਰ ਰੁੱਤਾਂ ਦੇ ਚੱਲ ਪੈਂਦੇ, ਪਹਿਲੀ ਰੁੱਤ, ਦੂਜੀ ਰੁੱਤ, ਅਤੇ ਫਿਰ ਇਸੇ ਤਰ੍ਹਾਂ 2 ਐਨ ਹਨ ਇਹਦੇ ਵਿੱਚ, ਉਤਰੈਣ ਅਤੇ ਜਿਵੇਂ ਦਖਣੈਣ 2 ਹਨ, ਅਤੇ 2 ਅਰਧ ਸਾਸ ਜੀ ਕਰਕੇ ਇਸ ਦੇ ਪੂਰਵਾਰਧ ਉਤਰਾਰਧ। ਇਸ ਤਰ੍ਹਾਂ ਇਹ ਗ੍ਰੰਥ ਜਿਹੜਾ ਸਾਸ ਜੀ ਐਸੇ ਅਲੰਕਾਰਾਂ ਦੇ ਅੰਦਰ, ਅਤੇ ਉਹਦੇ ਵਿੱਚੋਂ ਰਾਸ ਪਹਿਲੀ ਦੀ 5ਵੇਂ ਅੰਸ਼ੂ ਦੀ ਕਥਾ ਚੱਲ ਰਹੀ ਹੈ। ਸੋ ਆਓ ਮਨ ਬਿਰਤੀ ਇਕਾਗਰ ਕਰਕੇ, ਭਾਈ ਸਾਹਿਬ ਨੂੰ ਸਰੋਤਿਆਂ ਨੇ ਜਿਵੇਂ ਬੇਨਤੀ ਕੀਤੀ ਹੈ, ਭਾਈ ਰਾਮ ਕੌਰ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਹਨ, 7ਵੇਂ ਥਾਂ 'ਤੇ ਹਨ, ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸਰਵਣ ਕਰੋ ਜੀ।
ਸ੍ਰੀ ਵਾਹਿਗੁਰੂ ਜੀ, ਭਾਈ ਰਾਮ ਕੌਰ ਤੁਮ ਲਹੋ।
ਹੇ ਭਾਈ ਰਾਮ ਕੌਰ ਜੀ, ਤੁਸੀਂ ਸਾਡੀ ਬੇਨਤੀ ਜਿਹੜੀ ਹੈ, ਅਸੀਂ ਤੁਹਾਡੇ ਚਰਨਾਂ ਦੇ ਵਿੱਚ ਪਹੁੰਚ ਗਏ ਹਾਂ, ਅਤੇ ਤੁਹਾਨੂੰ ਗੁਰੂ ਸਾਹਿਬਾਨਾਂ ਦਾ ਹਰ ਚੋਜ ਜਿਹੜਾ ਹੈ ਉਹ ਪ੍ਰਾਪਤ ਹੈ। ਪਹਿਲੇ ਤੁਸੀਂ ਉਹ ਚੋਜ ਜਿਹੜੇ ਨੇ ਤੁਹਾਡੇ ਅੰਦਰ, ਕਿਉਂਕਿ ਬ੍ਰਹਮ ਗਿਆਨੀ ਹੋ, ਤੁਹਾਨੂੰ ਸਭ ਕੁਛ ਹਸਤਾਮਲ ਗਿਆਨ ਹੈ, ਜੋ ਕੁਛ ਹੋਇਆ ਉਹ ਵੀ ਤੁਹਾਨੂੰ ਪਤਾ, ਜੋ ਹੋਣ ਵਾਲਾ ਹੈ ਉਹ ਵੀ ਤੁਹਾਨੂੰ, ਭੂਤ ਭਿੱਖ ਵਰਤਮਾਨ ਤਿੰਨਾਂ ਸਮਿਆਂ ਦੀ ਸੋਝੀ ਕੇਵਲ ਬ੍ਰਹਮ ਗਿਆਨੀ ਨੂੰ ਹੁੰਦੀ। ਇਸ ਕਰਕੇ ਆਪ ਕਿਰਪਾ ਕਰੋ, ਸਾਡੀ ਬੇਨਤੀ ਪ੍ਰਾਪਤ ਕਰੋ ਤੇ ਤੁਸੀਂ ਇਹ ਗ੍ਰਾਮ ਪ੍ਰਾਪਤ ਕੀਤਾ ਹੋਇਆ ਹੈ।
ਸਰਬ ਰੇਤ ਸੋ ਸਮਰੱਥ
ਤੇ ਸਮਰੱਥ ਦਾ ਅਰਥ ਹੈ ਸਰਬ ਸ਼ਕਤੀਮਾਨ। ਹਰ ਪ੍ਰਕਾਰ ਦੇ ਵਿੱਚ ਤੁਸੀਂ ਸ਼ਕਤੀ ਰੱਖਦੇ ਹੋ ਤੇ ਇਸ ਕਰਕੇ ਤੁਸੀਂ ਸਮਰੱਥ ਹੋ ਤੇ ਅਸੀਂ ਅਲਪੱਗ ਹਾਂ, ਤੁਸੀਂ ਸਰਵੱਗ ਹੋ। ਸਮਰੱਥ ਨੂੰ ਇਹ ਦੂਸਰੇ ਅੱਖਰਾਂ ਦੇ ਸਰਵੱਗਿਆ ਕਿਹਾ ਜਾਂਦਾ ਹੈ। ਸਰਵੱਗਿਆ ਗਿਆ ਨਾ ਗਿਆਤ ਦਾ ਹੈ, ਸਰਬ ਦੀ ਗਿਆਤਾ ਹੋ। ਅਲਪੱਗਿਆ ਦਾ ਅਰਥ ਹੀ ਬੰਦੇ ਥੋੜਾ ਗਿਆਨ ਹੈ, ਜਿਹਨਾਂ ਨੂੰ ਜੋ ਚੀਜ਼ ਸਾਹਮਣੇ ਦਿਸਦੀ ਹੈ ਉਹਦਾ ਵੀ ਪੂਰਾ ਗਿਆਨ ਨਹੀਂ। ਇਸ ਕਰਕੇ ਤੁਸੀਂ ਹੋ ਸਮਰੱਥ, ਤੁਸੀਂ ਹੋ ਸਰਵੱਗਿਆ ਤੇ ਆਪ ਕਿਰਪਾ ਕਰੋ ਤੇ ਤੁਸੀਂ ਹਰ ਰੀਤ ਕਰਕੇ ਸਮਰੱਥ ਹੋ ਪੰਥ ਖਾਲਸੇ ਵਿੱਚ।
ਕਰੋ ਲਿਖਾਵਨ ਗੁਰ ਕੀ ਕਥਾ,
ਤੇ ਗੁਰੂ ਕੀ ਪਾਵਨ ਕਥਾ ਜਿਹੜੀ ਹੈ ਉਹ ਆਪ ਜੀ ਕਲਮ ਬੰਦ ਕਰ ਦਿਓ। ਅੱਜ ਤੁਸੀਂ ਬੈਠੇ ਹੋ, ਤੁਹਾਨੂੰ ਸਾਰੀ ਕਥਾ ਚੇਤੇ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਖਜ਼ਾਨਾ ਜਿਹੜਾ ਇਹ ਇਸੇ ਤਰ੍ਹਾਂ ਗੁਪਤੇ ਰਹਿ ਜਾਏ, ਇਹਦੇ ਵਿੱਚ ਬਹੁਤ ਵੱਡਾ ਪੰਥ ਖਾਲਸੇ ਦਾ ਨੁਕਸਾਨ ਹੈ। ਐਸੀਆਂ ਗੁਝੀਆਂ ਕਥਾ ਜਿਹੜੀਆਂ ਤੁਹਾਡੇ ਕੋਲ ਪਈਆਂ ਤੇ ਉਹ ਤੁਸੀਂ ਕਿਰਪਾ ਕਰਕੇ ਵਰਣਨ ਕਰੋ, ਉਹਨਾਂ ਨੂੰ ਲਿਖਾਉਣਾ ਕਰੋ, ਕਲਮਬੰਦ ਹੋ ਜਾਏ ਤਾਂ ਕਿ ਪੀੜ੍ਹੀ ਦਰ ਪੀੜ੍ਹੀ ਪੰਥ ਖਾਲਸਾ ਸਦਾ ਵਾਸਤੇ ਇਸ ਕਥਾ ਦੇ ਅੰਮ੍ਰਿਤ ਨੂੰ ਪਾਨ ਕਰਦਾ ਰਹੇ ਕੰਨਾਂ ਰੂਪ ਡੂਨਿਆਂ ਦੇ ਨਾਲ।
ਵੇਖੇ ਸੁਣੇ ਸੁਣਾਵੋ ਕਥਾ,
ਇਹ ਜਿਹੜਾ ਸਾਸ ਜੀ ਸ਼ਬਦ ਹੈ ਇਹ ਪਾਠ ਅੰਤਰ ਵੀ ਹੈ ਇਹਦੇ ਵਿੱਚ ਤੇ ਇੱਕ ਤਾਂ ਅਰਥ ਇਹ ਸਿੱਧਾ ਹੀ ਜੋ ਲਿਖੀ ਹੋਈ ਹੈ ਵੀ ਜਿਸ ਤਰ੍ਹਾਂ ਤੇ ਤੁਸੀਂ ਪੇਖੀ ਸੁਣੀ ਸੁਣਾਵੋ ਤਥਾ, ਜੋ ਕੁਛ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਚੋਜ ਵੇਖੇ ਹੈ ਜਾਂ ਫਿਰ ਕੁਝ ਸੁਣੇ ਹਨ, ਤਥਾ ਉਸੇ ਤਰ੍ਹਾਂ ਸਾਨੂੰ ਸੁਣਾਉਣਾ ਕਰੋ। ਤੇ ਭਾਵ ਇਹ ਹੈ ਵੀ ਤੁਸੀਂ ਜੋ ਆਪਣੀ ਦੀਰਘ ਦ੍ਰਿਸ਼ਟੀ ਦੇ ਨਾਲ ਅੰਤਰ ਆਤਮੇ ਦੇਖਿਆ ਹੈ ਜਾਂ ਫਿਰ ਤੁਸੀਂ ਆਪਣੇ ਪੂਰਵਜਾਂ ਤੋਂ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਪਹਿਲੇ ਸਿੱਖ ਬਾਬਾ ਬੁੱਢਾ ਸਾਹਿਬ ਪੁਰਾਤਨ ਸਿੱਖਾਂ ਵਿੱਚੋਂ, ਤੇ ਗੁਰੂ ਨਾਨਕ ਦੀਆਂ ਗਾਥਾ ਤੁਹਾਡੇ ਪਰਿਵਾਰ ਦੇ ਵਿੱਚ ਗੁਰੂ ਨਾਨਕ ਤੋਂ ਤੇ ਤੁਹਾਡੇ ਤੱਕ ਇਹ ਸਾਰੇ ਗੁਰੂ ਸਾਹਿਬਾਨਾਂ ਦੇ ਨਾਲ ਨਾਲ ਤੁਹਾਡੀ ਪੀੜ੍ਹੀ ਚੱਲ ਰਹੀ ਹੈ। ਬਹੁਤ ਸਾਰੀਆਂ ਕਥਾ ਜਿਹੜੀਆਂ ਨੇ ਉਹ ਪਰੰਪਰਾ ਦੇ ਅਨੁਸਾਰ ਤੁਹਾਨੂੰ ਸੁਣੀਆਂ ਹੋਈਆਂ ਨੇ, ਤੁਸੀਂ ਆਪਣੇ ਵੱਡਿਆਂ ਤੋਂ ਸੁਣੀਆਂ ਤੇ ਤੁਸੀਂ ਆਪਣੇ ਪਿਤਾ ਤੋਂ ਸੁਣੀਆਂ, ਤੁਹਾਡੇ ਪਿਤਾ ਨੇ ਆਪਣੇ ਪਿਤਾ ਤੋਂ ਸੁਣੀਆਂ, ਬਾਬਾ ਬੁੱਢਾ ਸਾਹਿਬ ਤੁਹਾਡੀ ਪੀੜ੍ਹੀ ਹੈ ਇਸ ਤਰ੍ਹਾਂ। ਇੱਕ ਤਾਂ ਅਰਥ ਇਹ ਹੈ, ਦੂਸਰਾ ਅਹਿਸਾਸ ਜੀ ਇਹ ਕੁਝ ਪੋਥੀਆਂ ਦਾ ਪਾਠ ਇੰਜ ਹੈ, ਗੁਪਤ ਪ੍ਰਗਟ ਜੇਤਕ ਹੈ ਜਥਾ, ਜਿੰਨੀ ਕੁ ਗੁਪਤ ਜਾਂ ਪ੍ਰਗਟ ਜਿੰਨੀ ਵੀ ਕਥਾ ਉਹ ਸੁਣਾਉਣੀ ਕਰੋ। ਇਹ ਦੋ ਪਾਠ ਨੇ ਇਹਦੇ ਤੇ ਛਾਪੇ ਵਿੱਚ ਇਹ ਪਾਠ ਛਪ ਰਿਹਾ ਹੈ ਤੇ ਪੁਰਾਤਨ ਜਿਹੜੀਆਂ ਕੁਛ ਲਿਖਤਾਂ ਉਹਨਾਂ ਦੇ ਵਿੱਚ ਐਸਾ ਪਾਠ ਤੇ ਇਹ ਦੋਨੇ ਅਰਥ ਸਹੀ ਬਣਦੇ ਹਨ। ਹਾਂਜੀ, ਅੱਗੇ
ਪ੍ਰਥਮ ਅਸ਼ਟ ਗੁਰਨ ਕੀ ਕਥਾ,
ਇੱਥੇ ਆ ਕੇ ਪ੍ਰੈਸ ਦੇ ਵਿੱਚ ਆਉਣ ਦੇ ਨਾਲ ਜਾਂ ਮਿਸਟੇਕ ਹੋਈ ਹੈ ਜਾਂ ਕਿਤੇ ਉਤਾਰਾ ਕਰਨ ਵਾਲੇ ਲਿਖਾਰੀ ਦੀ ਭੁੱਲ ਹੋਈ ਜਾਪਦੀ ਹੈ, ਅਸ਼ਟਗੁਰਾਂ ਦੀ ਕਥਾ ਹੋ ਨਹੀਂ ਸਕਦੀ। ਅੱਗੇ ਚੱਲ ਕੇ ਅਗਲੇ ਹੀ ਪੰਨੇ ਦੇ ਉੱਤੇ ਭਾਈ ਸਾਹਿਬ ਨੇ ਅਸ਼ਟ ਦੇ ਥਾਂ 'ਤੇ ਨੌਂ ਕਹਿਣਾ, ਇਹ ਤਾਂ ਹੋ ਨਹੀਂ ਨਾ ਸਕਦਾ ਵੀ ਐਡੀ ਜਲਦੀ ਕਵੀ ਭੁੱਲ ਗਿਆ ਹੋਵੇ। ਇਹ ਜਿਹੜੇ ਭਲੇ ਮਾਨਸਾਂ ਨੇ ਉਤਾਰੇ ਕੀਤੇ ਆ ਨਾ, ਉਹ ਉਤਾਰੇ ਕਰਨ ਵਾਲੇ ਜਿਹੜੇ ਸੀ ਉਹਨਾਂ ਦੀਆਂ ਮਿਸਟੇਕਾਂ ਵੀ ਹੈ ਕਾਫੀ। ਅਤੇ ਪ੍ਰਥਮੇ ਪਹਿਲਾਂ ਨਵਨ ਗੁਰਨ ਕੀ ਕਥਾ, ਇਹਨੂੰ ਇਸ ਤਰ੍ਹਾਂ ਜਾਣਨਾ ਵੀ ਅਸ਼ਟ ਦੇ ਥਾਂ 'ਤੇ ਨੌ ਜਾਣਨਾ। ਨੌ ਕਿਉਂਕਿ ਹੈ, ਗੁਰੂ ਅੰਗਦ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਨੌ ਗੁਰੂ ਬਣਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਤਾਂ ਜਨਮ ਸਾਖੀ ਦੀ ਕਥਾ ਆ ਚੁੱਕੀ ਸੀ, ਇਸ ਕਰਕੇ ਵੀ ਤੁਸੀਂ ਨੌ ਗੁਰੂਆਂ ਦੀ ਜਿਹੜੀ ਕਥਾ ਹੈ
ਕਰੋ ਸੁਣਾਵਨ ਭੇ ਜਗ ਜਥਾ,
ਉਹ ਤੁਸੀਂ ਸੁਣਾਉਣੀ ਕਰੋ ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਚਰਨ ਸ਼ਰਨ ਵਿੱਚ ਆਏ, ਸਿੱਖੀ ਧਾਰਨ ਕੀਤੀ, ਗੁਰਤਾ ਗੱਦੀ 'ਤੇ ਵਿਰਾਜਮਾਨ ਹੋਏ, ਅਤੇ ਫਿਰ ਗੁਰੂ ਅਮਰਦਾਸ ਮਹਾਰਾਜ ਦੀ ਕਿਵੇਂ ਉਹ ਪਾਣੀ ਢੋਇਆ ਬਿਰਧ ਅਵਸਥਾ 'ਚ ਕਿਵੇਂ ਗਾਗਰਾਂ ਢੋਈਆਂ, ਕਿਲੇ ਦੇ ਨਾਲ ਠੋਕਰ ਵੱਜੀ, ਜਲਾਹੀ ਨੇ ਕਿਵੇਂ ਨਿਥਾਵੇਂ ਕਿਹਾ, ਫਿਰ ਗੁਰੂ ਰਾਮਦਾਸ, ਸਾਰੇ ਗੁਰੂ ਸਾਹਿਬਾਂ, ਉਹ ਜੈਸੀ ਜੈਸੀ ਕਥਾ ਹੋਈ ਹੈ ਉਹ ਤੁਸੀਂ ਨੰਬਰਵਾਰ ਉਹਨੂੰ ਕਥਾ ਨੂੰ ਵਰਣਨ ਕਰੋ ਜੀ।
ਜਿਮ ਚਰਿੱਤਰ ਵਰ ਅਨਕ ਪ੍ਰਕਾਰੇ,
ਚਰਿੱਤਰ ਨਾਮ ਜਿਹੜੇ ਸਾਸ ਜੀ ਕੌਤਕ ਹੈ, ਇਹ ਦੋ ਸ਼ਬਦ ਵੱਖਰੇ ਵੱਖਰੇ ਹੈ, ਇੱਕ ਚਰਿੱਤਰ ਹੈ ਤੇ ਇੱਕ ਲੀਲਾ ਹੈ। ਦੋ ਯੁਗ ਪੁਰਸ਼ਾਂ ਯੁਗ ਅਵਤਾਰਾਂ ਦੀਆਂ ਕਥਾ ਕਹਾਣੀਆਂ ਸੁਣਨ ਵਾਲੇ ਉਹਨਾਂ ਨੂੰ ਪਤਾ ਹੈ ਕਿ ਭਗਵਾਨ ਰਾਮ ਚੰਦਰ ਜੀ ਦਾ ਸੰਪੂਰਨ ਜੀਵਨ ਜਿਹੜਾ ਹੈ ਉਹਦੇ ਜੀਵਨ ਨੂੰ ਇਹ ਨਹੀਂ ਲਿਖਿਆ ਗਿਆ ਕਿ ਇਹ ਲੀਲਾ ਹੋਈ ਹੈ। ਭਾਵੇਂ ਬਣਾਉਣ ਵਾਲਿਆਂ ਨੇ ਪਰਦੇ ਦੇ ਉੱਤੇ ਰਾਮ ਲੀਲਾ ਨਾਂ ਦੇ ਦਿੱਤਾ, ਪਰ ਰਾਮ ਚਰਿੱਤਰ ਮਾਨਸ, ਰਾਮ ਚਰਿੱਤਰ ਹੈ ਜੋ ਰਾਮ ਜੀ ਨੇ, ਜਿਹੜਾ ਚਰਿੱਤਰ ਹੁੰਦਾ ਹੈ। ਸਾਡੇ ਕੌਮ ਦੇ ਵਿੱਚ ਕੁਝ ਬੇਸਮਝੀ ਕਰਕੇ ਬੜੇ ਰੌਲੇ ਪਏ ਹੈ, ਤੇ ਜਿਹੜਾ ਦਸਮ ਪਾਤਸ਼ਾਹ ਦੇ ਲਿਖਤ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਚਾਰਨ ਕੀਤੇ ਹੋਏ ਸ੍ਰੀ ਦਸਮ ਗ੍ਰੰਥ ਦੇ ਅੰਦਰ ਇੱਕ ਵੱਡਾ ਹਿੱਸਾ, ਤੇ ਜਿਸ ਨੂੰ ਚਰਿੱਤਰੋਪਖਿਆਨ, ਚਰਿੱਤਰੋਪਖਿਆਨ ਸ਼ਬਦ ਹੈ, ਤੇ ਉੱਥੇ ਲੀਲਾ ਨਹੀਂ ਲਿਖੀ ਹੋਈ, ਚਰਿੱਤਰ ਲਿਖਿਆ। ਰਾਮ ਚੰਦਰ ਦੇ ਜੀਵਨ ਨੂੰ ਤੁਲਸੀ ਜੀ ਨੇ ਚਰਿੱਤਰ ਲਿਖਿਆ, ਰਾਮ ਚਰਿੱਤਰ ਮਾਨਸ ਐਸਾ ਲਿਖਿਆ। ਤੇ ਰਾਮ ਜੀ ਨੇ ਮਨੁੱਖ ਸਰੀਰ ਵਿੱਚ ਆ ਕੇ ਕਿਸ ਤਰ੍ਹਾਂ ਦੇ ਕੌਤਕ ਕੀਤੇ, ਜਿਹੜਾ ਚਰਿੱਤਰ ਹੁੰਦਾ ਹੈ ਇਹਦੇ ਵਿੱਚ ਸਿੱਖਿਆ ਹੁੰਦੀ ਹੈ। ਬੜੇ ਨੁਕਤੇ ਵਾਲੀ ਬਾਤ ਹੈ ਇਹ, ਚਰਿੱਤਰ ਦੇ ਵਿੱਚ ਸਿੱਖਿਆ ਹੁੰਦੀ ਹੈ। ਜਿਹੜਾ ਲੀਲਾ ਹੁੰਦਾ ਹੈ, ਲੀਲਾ ਦੇ ਵਿੱਚ ਮਨੋਰੰਜਨ ਹੁੰਦਾ ਹੈ, ਸਿੱਖਿਆ ਕੋਈ ਨਹੀਂ ਹੁੰਦੀ। ਇਸੇ ਕਰਕੇ ਅੱਜ ਹਿੰਦੂ ਮਤ ਦੇ ਵੱਡੇ ਵੱਡੇ ਆਚਾਰੀਆਂ ਨੇ ਇਹ ਕਹਿਣਾ ਆਰੰਭ ਕਰ ਦਿੱਤਾ ਕਿ ਬਈ ਜੋ ਕ੍ਰਿਸ਼ਨ ਜੀ ਨੇ ਕਿਹਾ ਵੋ ਕਰੋ, ਜੋ ਰਾਮ ਜੀ ਨੇ ਕਰਾ ਵੋ ਕਰੋ। ਇਹਦਾ ਮਤਲਬ ਕੀ ਹੈ, ਕਹਿੰਦੇ ਜਿਹੜਾ ਕੁਛ ਕ੍ਰਿਸ਼ਨ ਜੀ ਨੇ ਕੀਤਾ ਉਹਦੇ ਵੱਲ ਧਿਆਨ ਨਾ ਦਿਓ, ਜੋ ਕਿਹਾ ਗੀਤਾ ਦੇ ਅੰਦਰ ਉਹਦੇ ਵੱਲ ਧਿਆਨ ਦਿਓ, ਤੇ ਰਾਮ ਜੀ ਨੇ ਜੋ ਕੁਛ ਕੀਤਾ ਉਹਦੇ ਵੱਲ ਧਿਆਨ ਦਿਓ। ਕਾਰਨ ਕੀ ਹੈ, ਕ੍ਰਿਸ਼ਨ ਜੀ ਨੇ ਬਹੁਤ ਸਾਰੀ ਮਨੋਰੰਜਨ ਦੀਆਂ ਗੱਲਾਂ ਕੀਤੀਆਂ ਜਿਹਨਾਂ ਨੂੰ ਕ੍ਰਿਸ਼ਨ ਲੀਲਾ ਕਿਹਾ ਜਾਂਦਾ ਹੈ, ਸਿੱਖਿਆ ਨਹੀਂ ਹੈ ਉਹਦੇ ਵਿੱਚ ਕੋਈ। ਉਹਦੇ ਵਿੱਚ ਮਨੋਰੰਜਨ ਹੈ, ਤੇ ਇਸ ਕਰਕੇ ਗੁਰੂ ਸਾਹਿਬ ਨੇ ਆਪਣੇ ਉਸ ਗ੍ਰੰਥ ਦੇ ਵਿੱਚ ਚਰਿੱਤਰੋਪਖਿਆਨ ਲਿਖਿਆ ਹੈ, ਤੇ ਉਹ ਕਹਾਣੀਆਂ ਲਿਖੀਆਂ ਚਰਿੱਤਰ ਉਪ ਅਖਿਆਨ, ਇਹਦੇ ਤਿੰਨ ਹਿੱਸੇ ਬਣ ਜਾਂਦੇ ਨੇ। ਚਰਿੱਤਰੋਪਖਿਆਨ ਦੇ ਅਰਥ ਨਾ ਆਉਣ ਕਰਕੇ ਕਈਆਂ ਨੇ ਤਾਂ ਉਈ ਰੌਲਾ ਪਾਇਆ ਪਿਆ, ਸ਼ਬਦ ਦਾ ਵੀ ਨਹੀਂ ਪਤਾ ਵੀ ਇਹ ਕੀ ਕਹਿ ਰਿਹਾ। ਮਹਾਰਾਜ ਨੇ ਕਿਉਂ ਕਿਹਾ ਨੇ ਚਰਿੱਤਰ ਉਪ ਅਖਿਆਨ, ਤਿੰਨ ਹਿੱਸੇ ਬਣ ਗਏ ਚਰਿੱਤਰੋਪਖਿਆਨ ਵਿਆਕਰਨ ਅਨੁਸਾਰ, ਤੇ ਕੰਨੇ ਦੇ ਵਿੱਚੋਂ ਐੜਾ ਨਿਕਲਿਆ। ਇਹਦਾ ਅਰਥ ਬਣਿਆ ਉਪ, ਛੋਟੇ ਨੂੰ ਕਹਿੰਦੇ ਨੇ ਪ੍ਰਧਾਨ ਮੰਤਰੀ, ਉਪ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਉਪ ਰਾਸ਼ਟਰ, ਉਪਛੋਟੇ ਛੋਟੀਆਂ ਛੋਟੀਆਂ ਕਹਾਣੀਆਂ ਆਪਣੇ ਜੀਵਨ ਨੂੰ ਸਵੱਛ ਰੱਖਣ ਵਾਸਤੇ, ਜੋ ਕੁਛ ਵਰਤਾਰਾ ਵਰਤਿਆ ਤੇ ਆਪਣਾ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰਨ ਕੇ ਉਹਦਾ ਮਹਾਰਾਜ ਸਾਹਿਬ ਜੀ ਨੇ ਵਿਖਿਆਨ ਕੀਤਾ ਹੋਇਆ। ਇਹ ਅਰਥ ਬਣਦਾ ਚਰਿੱਤਰ ਉਪਖਿਆਨ ਦਾ। ਤੇ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ, ਇਹ ਇਸ ਤਰ੍ਹਾਂ ਦੇ ਜਿਹੜੇ ਕੌਤਕ ਹਨ, ਚਰਿੱਤਰ ਦਾ ਅਰਥ ਕੌਤਕ, ਜਿਹਦੇ ਵਿੱਚ ਸਿੱਖਿਆ ਹੈ, ਦਸ ਜਾਮਿਆਂ ਦੇ ਵਿੱਚ ਜੋ ਕੌਤਕ ਕੀਤੇ, ਜਿਹਦੇ ਵਿੱਚ ਬੜੀ ਭਾਰੀ ਸਿੱਖਿਆ ਸਿੱਖਾਂ ਵਾਸਤੇ। ਹੇ ਰਾਮ ਕੌਰ ਜੀ, ਤੁਸੀਂ ਉਹਨਾਂ ਦਾ ਵਰਣਨ ਕਰੋ ਤਾਂ ਕਿ ਸਿੱਖਾਂ ਤੱਕ ਜਾਵੇ ਤੇ ਇਤਿਹਾਸ ਬਣੇ, ਇਹਨੂੰ ਲਿਖਤ ਵਿੱਚ ਲੈਣਾ ਕਰੋ ਜੀ।
ਕਰ ਨਰ ਸਿੱਖੇ ਸਮੂਹ ਉਧਾਰੇ,
ਤੇ ਜਿਨ੍ਹਾਂ ਨੇ ਬਹੁਤ ਸਾਰੇ ਮਨੁੱਖਾਂ ਨੂੰ ਸਿੱਖਿਆ ਦੇ ਕੇ ਸਮੂਹ ਦਾ ਉਧਾਰ ਕੀਤਾ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਹਾ, ਗੁਰਮੁਖ ਕਲ ਵਿੱਚ ਪ੍ਰਗਟ ਹੋਇਆ। ਇਸ ਪ੍ਰਕਾਰ ਧਾਰਨਾ ਕੀਤਾ ਹੈ।
ਪਾਛੇ ਸੰਗਤ ਸਿੱਖ ਸਮਾਜ,
ਉਹਨਾਂ ਦੇ ਪਿੱਛੋਂ ਤੇ ਬਹੁਤ ਸਾਰੇ ਅਗਿਆਨੀ ਲੋਕਾਂ ਨੇ ਪ੍ਰਸ਼ਨ ਬਣਾ ਲਏ। ਕਹਿੰਦੇ ਜਿਹੜਾ ਸੰਤ ਸਮਾਜ ਸ਼ਬਦ ਹੈ, ਕਹਿੰਦੇ ਸਮਾਜ ਸ਼ਬਦ ਤਾਂ ਕਿ ਜੀ ਹਿੰਦੂਆਂ ਦਾ ਸ਼ਬਦ ਹੈ, ਸਿੱਖਾਂ ਦੇ ਨਾਲ ਤਾਂ ਲੱਗੇ ਨਹੀਂ ਸਕਦਾ। ਕਿੱਡੀ ਬੇਸਮਝੀ ਗੱਲ ਹੈ। ਸਮਾਜ ਦਾ ਅਰਥ ਇਕੱਠ, ਇਹਦਾ ਅਰਥ ਹੈ ਅਖਰੀ ਅਰਥ ਹੈ ਜਿਹੜਾ। ਸਿੱਖਾਂ ਦੀ ਇਕੱਤਰਤਾ ਸਿੱਖ ਸਮਾਜ ਬਣ ਗਿਆ, ਸੰਤਾਂ ਦੀ ਇਕੱਤਰਤਾ ਸੰਤ ਸਮਾਜ ਬਣ ਗਿਆ। ਇਤਿਹਾਸ ਵਿੱਚ ਦੋਨੇ ਸ਼ਬਦ, ਸਿੱਖ ਸਮਾਜ ਸੰਤ ਸਮਾਜ, ਇਹ ਦੋਨੇ ਸ਼ਬਦ ਇਤਿਹਾਸ ਵਿੱਚ ਆਏ ਹੋਏ। ਤੋ ਇਸ ਕਰਕੇ ਵੀ ਪਿੱਛੋਂ ਜਿਹੜੇ ਸਮੂਹ ਸਿੱਖ, ਸਿੱਖਾਂ ਦਾ ਆਪਣਾ ਇੱਕ ਸਮਾਜ ਹੈ, ਆਪਣੀ ਇਕੱਤਰਤਾ ਹੈ, ਉਹਨਾਂ ਦੇ ਲਈ ਬਹੁਤ ਲਾਭਦਾਇਕ ਹੋਏਗਾ।
ਪੰਥ ਖਾਲਸਾ ਸਿੰਘ ਨਰਾਜੋ,
ਤੇ ਪੰਥ ਖਾਲਸਾ ਤੇ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਪੰਥ ਖਾਲਸਾ ਸਿੰਘ ਨਰਾਜੋ, ਜਿਵੇਂ ਪੰਥ ਖਾਲਸੇ ਦਾ ਰਾਜ ਕਾਇਮ ਹੋਇਆ, ਗੁਰੂ ਗੋਬਿੰਦ ਸਿੰਘ ਦੀ ਬਖਸ਼ਾਂ ਹੋਈਆਂ।
ਪੜ੍ਹਵੇ ਤੇ ਗੁਰ ਕੋ ਜਸ ਜਨ,
ਫਿਰ ਜੇ ਕੋਈ ਪੜੂਗਾ ਤਾਂ ਹੀ ਪਤਾ ਲੱਗੇ ਨਾ ਵੀ ਗੁਰੂ ਸਾਹਿਬ ਨੇ ਕਿਹੜੇ ਜਾਮੇ ਵਿੱਚ ਕਿਹੜੇ ਕਿਹੜੇ ਚੋਜ ਕੀਤੇ ਹੈ, ਔਰ ਉਹਨਾਂ 'ਚ ਕਿਹੜੀਆਂ ਕਿਹੜੀਆਂ ਸਾਖੀਆਂ ਸਾਡੇ ਜੀਵਨ ਨੂੰ ਬਦਲਣ ਵਾਲੀਆਂ, ਕਿਵੇਂ ਠੱਗਾਂ ਨੂੰ ਮਿੱਤਰ ਬਣਾ ਦਿੱਤਾ, ਸੱਜਣ ਬਣਾ ਦਿੱਤਾ, ਚੋਰਾਂ ਨੂੰ ਭਾਈ ਪਦ ਦੇ ਦਿੱਤੇ, ਭਾਈ ਭੂਮੀਆਂ ਬਣ ਗਿਆ ਜਿਹੜਾ ਕਦੇ ਚੋਰ ਭੂਮੀਆਂ ਹੁੰਦਾ ਸੀ, ਦੇਵਲੂਤ ਬਣ ਗਏ ਰਾਕਸ਼ਾਂ ਨੂੰ ਸਿੱਧੇ ਰਸਤੇ ਪਾ ਕੇ ਦੈਵੀ ਗੁਣ ਭਰ ਦਿੱਤੇ। ਤੇ ਇਸ ਪ੍ਰਕਾਰ ਪੜ੍ਹੇ ਤੋਂ ਹੀ ਪਤਾ ਚੱਲੇਗਾ ਨਾ। ਇਸ ਕਰਕੇ ਪੜ੍ਹਨ ਸੁਣਨ ਦੇ ਨਾਲ ਇਹ ਕੁਛ ਪ੍ਰਾਪਤ ਹੋਵੇਗਾ।
ਸਮੰਤ ਵੰਤ ਬਹੁ ਭਾਂਤ ਬਖਾਨੇ,
ਜਿਹੜੇ ਸ੍ਰੇਸ਼ਟ ਮਤ ਵਾਲੇ ਨੇ, ਬਹੁਤ ਪ੍ਰਕਾਰ ਕਰਕੇ ਵਿਖਿਆਨ ਕਰਦੇ ਨੇ।
ਹੋਏ ਗੁਰ ਸਿੱਖਨ ਕੀ ਕਲਿਆਣ,
ਇਹਦੇ ਵਿੱਚ ਭਾਈ ਰਾਮ ਕੌਰ ਜੀ, ਸਿੱਖਾਂ ਦਾ ਭਲਾ ਹੈ ਇਹ ਕਥਾ, ਸਿੱਖਾਂ ਦੀ ਕਲਿਆਣ ਕਰੇਗੀ, ਸਿੱਖਾਂ ਨੂੰ ਮੁਕਤੀ ਦੇਵੇਗੀ ਕਥਾ ਇਹ, ਕਿਉਂਕਿ ਗੁਰੂ ਕਾ ਜਸ ਹੈ ਤੇ ਸਿੱਖਾਂ ਦੇ ਕਲਿਆਣ ਵਾਸਤੇ।
ਅਪਰ ਤਨਹਿ ਸਰਦਾ ਸੁਨ ਕਾਨ,
ਔਰ ਫਿਰ ਇਹ ਕਥਾ ਜਿਹੜੇ ਕੰਨਾਂ ਦੇ ਨਾਲ ਸੁਣਗੇ ਉਹਨਾਂ ਦੇ ਮਨ ਵਿੱਚ ਗੁਰੂ ਸਾਹਿਬਾਨਾਂ ਲਈ ਸ਼ਰਧਾ ਪੈਦਾ ਹੋ ਜਾਏਗੀ। ਇਤਿਹਾਸ ਦੀ ਕਥਾ ਗੁਰੂ ਸਾਹਿਬਾਨਾਂ ਲਈ ਸ਼ਰਧਾ ਪੈਦਾ ਕਰੇਗੀ, ਵਿਸ਼ਵਾਸ ਪੈਦਾ ਕਰੇਗੀ।
ਸਭਿਨ ਪਰ ਤੁਮਰੋ ਅਪਕਾਰ,
ਅਗਰ ਤੁਸੀਂ ਐਸਾ ਕਰ ਦੋ ਤਾਂ ਫਿਰ ਤੁਹਾਡਾ ਬਹੁਤ ਵੱਡਾ ਪਰਉਪਕਾਰ ਹੋਏਗਾ ਸਾਡੇ ਤੇ, ਸਾਡਾ ਭਲਾ ਹੈ ਇਹਦੇ ਵਿੱਚ ਆਪ ਜੀ ਐਸਾ ਕਰਦੇ ਹੋ।
ਸੁਣ ਸੁਣ ਲੈ ਗੁਰਮਤ ਕੋ ਧਾਰ,
ਜਿਹੜਾ ਫਿਰ ਇਹ ਕਥਾ ਸੁਣਿਆ ਕਰੇਗਾ। ਇਹ ਪੰਥ ਖਾਲਸੇ ਨੇ ਐਵੇਂ ਥੋੜੀ ਫੈਸਲਾ ਕੀਤਾ, ਜਦ ਤੋਂ ਭਾਈ ਸੰਤੋਖ ਸਿੰਘ ਸਾਹਿਬ ਨੇ ਇਸ ਕਥਾ ਨੂੰ ਕਲਮਬੰਦ ਕੀਤਾ, ਕੁਝ ਸਮਾਂ ਤਾਂ ਚਲੋ ਐਸਾ ਵੀ ਰਿਹਾ ਜਿਹਦੇ ਵਿੱਚ ਇਹ ਗ੍ਰੰਥ ਦੇ ਅਜੇ ਉਤਾਰੇ ਨਹੀਂ ਸੀ ਹੋਏ, ਉਦੋਂ ਹੀ ਪਾਣਾ ਵਰਤ ਗਿਆ, ਇਹ ਗ੍ਰੰਥ ਲੋਪ ਕੀਤਾ ਗਿਆ ਜਾਣ ਬੁੱਝ ਕੇ। ਫਿਰ ਇਹਨਾਂ ਨੇ ਕਈ ਸਾਲ ਉਹਦੇ ਗੁਪਤ ਰੱਖ ਕੇ ਉਤਾਰੇ ਕਰਕੇ, ਤੇ ਜਿਹਦੇ ਵਿੱਚ ਬਹੁਤ ਸਾਰੇ ਹਿੰਦੂ ਕਵੀਆਂ ਨੂੰ ਜਿਹੜੇ ਭਾਈ ਸਾਹਿਬ ਦੇ ਨਾਲ ਸਾਹਿਤ ਲਿਖਾਰੀ ਲੱਗੇ ਹੋਏ ਸਨ ਉਹਨਾਂ ਵਿੱਚ ਜਿਹੜੇ ਜੀਵਤ ਸਨ ਉਹਨਾਂ ਦੇ ਕੋਲੋਂ ਫਿਰ ਦੇਵੀ ਦੇਵਤਿਆਂ ਦੀ ਪੂਜਾ ਦੀਆਂ ਗੱਲਾਂ ਅਤੇ ਗੁਰੂ ਸਾਹਿਬ ਦੇ ਗੁਰਮਤ ਵੱਲੋਂ ਉਹ ਗੱਲਾਂ ਪਾਈਆਂ ਗਈਆਂ ਅਤੇ ਭਾਈ ਵੀਰ ਸਿੰਘ ਜੀ ਨੇ ਉਹਦੀ ਫਿਰ ਸੁਧਾਈ ਕੀਤੀ। ਡਾਕਟਰ ਭਾਈ ਵੀਰ ਸਿੰਘ ਨੇ ਸੋਧਿਆ ਇਸਨੂੰ ਗੁਰਬਾਣੀ ਦੇ ਆਧਾਰ 'ਤੇ, ਇਸ ਕਰਕੇ ਸੋਧੇ ਹੋਏ ਸਰੂਪ ਦੀ ਫਿਰ ਕਥਾ ਹੋਣ ਲੱਗੀ। ਤੋ ਇਸ ਕਰਕੇ ਫਿਰ ਭਾਈ ਸਾਹਿਬ ਜੀ ਦੀ ਇਸ ਰਚਨਾ ਤੋਂ ਵੀ ਸਿੱਖਾਂ ਦੀ ਕਲਿਆਣ ਹੋਏਗੀ, ਸ਼ਰਧਾ ਪੈਦਾ ਹੋਏਗੀ, ਤੁਹਾਡਾ ਸਾਰਿਆਂ ਦੇ ਉੱਤੇ ਪਰਉਪਕਾਰ ਹੋਏਗਾ। ਜਿਹੜੇ ਸੁਣਨਗੇ ਕਥਾ ਨੂੰ ਤੇ ਉਹ ਕਿਸ ਪ੍ਰਕਾਰ ਗੁਰੂ ਦੀ ਮਤ ਨੂੰ ਧਾਰਨ ਕਰਿਆ ਕਰਨਗੇ।
ਸਭ ਸਿੰਘਨ ਕੀ ਬੇਨਤੀ ਸੁਣ ਕੇ
ਇਉਂ ਫਿਰ ਭਾਈ ਰਾਮ ਕੌਰ ਜੀ ਨੇ ਸਾਰਿਆਂ ਸਿੰਘਾਂ ਦੀ ਬੇਨਤੀ ਸਰਵਣ ਕਰਕੇ
ਭਾਈ ਰਾਮ ਕੌਰ ਸੁਭ ਗੁਣ ਕੇ
ਔਰ ਫਿਰ ਸੁਣਨ ਤੋਂ ਬਾਅਦ ਇਹ ਸ਼ੁਭ ਦਲੀਲ ਜਿਹੜੀ ਖਾਲਸੇ ਦੀ ਸੀ ਇਹਨਾਂ ਨੂੰ ਗੁਣ ਕੇ ਕਹੀਏ ਵਿਚਾਰ ਕੇ ਵੀ ਗੱਲ ਠੀਕ ਹੈ। ਇਹ 13 ਸਿੰਘ ਜਿਹੜੇ ਉੱਥੋਂ ਆਏ ਸਨ ਹਜ਼ੂਰ ਸਾਹਿਬ ਤੋਂ, ਬਾਕੀ ਵੀ ਸਰੋਤਿਆਂ ਦੀ ਗਿਣਤੀ ਵੱਧਦੀ ਗਈ ਅਤੇ 13 ਸਿੰਘ ਉਹ ਹਨ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਸ ਵੇਲੇ ਦੇ ਚੋਜ ਉਹਨਾਂ ਨੇ ਵੇਖੇ, ਅੰਤਿਮ ਚੋਜ, ਅਤੇ ਉਹ ਭਾਈ ਸਾਹਿਬ ਦੇ ਕੋਲ ਪਹੁੰਚੇ। ਪਿੱਛੇ ਆਪ ਜੀ ਸੁਣ ਚੁੱਕੇ ਹੋ ਅਤੇ ਉਹ ਤਾਂ 13 ਹੈ ਹੀ ਹੈ ਸੀ, ਬਾਕੀ ਫਿਰ ਸੈਂਕੜੇ ਸਰੋਤੇ ਪੈਦਾ ਹੋ ਗਏ। ਨਿੱਤ ਭਾਈ ਸਾਹਿਬ ਜੀ ਕਥਾ ਕਰਿਆ ਕਰਦੇ ਸਨ ਅਤੇ ਇਉਂ ਫਿਰ ਭਾਈ ਸਾਹਿਬ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਕਿਰਪਾ ਕਰੋ। ਉਹਨਾਂ ਨੇ ਗੁਣ ਕੇ ਵਿਚਾਰ ਲਿਆ ਵੀ ਠੀਕ ਹੈ, ਕਥਾ ਹੋਣੀ ਚਾਹੀਦੀ ਹੈ। ਐਸਾ ਵਿਚਾਰ ਕੇ ਹਾਂ ਕਰ ਦਿੱਤੀ।
ਸਾਹਿਬ ਸਿੰਘ ਲਿਖਾਰੀ ਲਾਇਬ
ਕਹਿੰਦੇ ਭਾਈ ਫਿਰ ਇਉਂ ਕਰੋ ਜਿਸ ਤਰ੍ਹਾਂ ਦੀ ਕਥਾ ਉੱਤਮ ਹੈ ਅਤੇ ਇਸ ਕਥਾ ਨੂੰ ਲਿਖਣ ਵਾਲਾ ਲਿਖਾਰੀ ਭਾਈ ਸਾਹਿਬ ਸਿੰਘ ਜਿਹੜਾ ਇਹ ਯੋਗਤਾ ਰੱਖਦਾ, ਇਹ ਬੜਾ ਗੁਰਮੁਖ ਲਿਖਣ ਵਿੱਚ ਸ੍ਰੇਸ਼ਟ ਹੈ। ਪੈੜੇ ਮੋਖੇ ਤੋਂ ਬਾਅਦ ਇਤਿਹਾਸ ਦੀ ਕਥਾ ਲਿਖਣ ਦਾ ਇਹ ਦੂਸਰਾ ਲਿਖਾਰੀ ਹੈ ਭਾਈ ਸਾਹਿਬ ਸਿੰਘ। ਅਤੇ ਭਾਈ ਰਾਮ ਕੌਰ ਜੀ ਨੇ ਕੇਵਲ ਉਚਾਰਨ ਕਰਨਾ ਹੈ ਅਤੇ ਇਹਨਾਂ ਨੇ ਕਲਮਬੰਦ ਕਰਨਾ। ਬਹੁਤ ਵੱਡਾ ਸੱਚਾ ਸੁੱਚਾ ਗੁਰੂ ਕਾ ਸਿੰਘ ਅਤੇ ਜਿਹਦੀ ਬਹੁਤ ਵੱਡੀ ਕਮਾਈ ਸੀ ਸਾਹਿਬ ਸਿੰਘ, ਇਹ ਲਿਖਾਰੀ ਲਾਇਆ ਗਿਆ ਹੈ।
ਸਭ ਸਤਿਗੁਰ ਕੀ ਕਥਾ ਲਿਖਾਇਬ
ਉਹ ਫਿਰ ਸੁਣ ਕੇ ਸਾਰੀ ਕਥਾ ਇਹਨੇ ਲਿਖੀ ਸਾਹਿਬ ਸਿੰਘ ਲਿਖਾਰੀ ਨੇ।
ਅਪਰ ਸਿੰਘ ਸੁਣ ਬੇਗਨ ਲਾਗੇ
ਅਪਰ ਹੋਰ ਜਿਹੜੇ ਸਿੰਘ ਉਹ ਕਥਾ ਸੁਣਨ ਵਾਸਤੇ ਲੱਗੇ, ਭਾਈ ਰਾਮ ਕੌਰ ਦੀ ਕਥਾ ਕਰਨ ਲੱਗ ਪਏ ਅਤੇ ਸਾਹਿਬ ਸਿੰਘ ਲਿਖਾਰੀ ਕਾਗਜ਼ ਲਿਆਂਦੇ ਗਏ, ਕਲਮਾਂ ਲਿਆਂਦੀਆਂ ਗਈਆਂ, ਸਿਆਹੀ ਤਿਆਰ ਕੀਤੀ ਗਈ। ਪੁਰਾਣੇ ਸਮੇਂ ਦੇ ਅੰਦਰ ਸਿਆਹੀ ਦੀ ਇੱਕ ਵਿਧੀ ਹੁੰਦੀ ਸੀ, ਯੁਕਤੀ ਹੁੰਦੀ ਸੀ ਕਿ ਜਿਹੜੇ ਅੱਖਰਾਂ ਲਿਖੇ ਗਏ ਕਾਗਜ਼ ਦੇ ਉੱਤੇ ਕਦੇ ਵੀ ਉਹ ਮਿਟਣ ਨਾ, ਪੱਕੀ ਸਿਆਹੀ ਜਿਹਨੂੰ ਕਹਿੰਦੇ ਹੈ। ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾਨੂੰ ਐਸੇ ਮਿਲਦੇ ਹੈ ਜਿਨ੍ਹਾਂ ਦੇ ਉੱਤੇ ਅਖੀਰ ਦੇ ਵਿੱਚ ਜਿਹੜੇ ਰਾਗਮਾਲਾ ਸੰਪੂਰਨ ਬਾਣੀ ਹੋਣ ਤੋਂ ਬਾਅਦ ਅਤੇ ਫਿਰ ਵਿਧੀ ਲਿਖੀ ਹੋਈ ਹੈ ਤਾਂ ਕਿ ਕਿਸੇ ਹੋਰ ਲਿਖਾਰੀ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਣਾ ਹੋਵੇ ਅਤੇ ਸਿਆਹੀ ਦੀ ਦਿੱਕਤ ਨਾ ਆਵੇ। ਉਹ ਫਿਰ ਸਿਆਹੀ ਕੀ ਵਿਧੀ ਐਂ ਲਿਖੀ ਹੁੰਦੀ ਆ ਵੀ ਇਹ ਸਿਆਹੀ ਬਣਾਉਣ ਦੀ ਗੁਰਸਿੱਖੋ ਆਹ ਵਿਧੀ ਹੈ, ਇਹਦੇ ਨਾਲ ਪੱਕੀ ਸਿਆਹੀ ਰਹਿ ਗਈ। ਅਤੇ ਸਿਆਹੀ ਤਿਆਰ ਕੀਤੀ ਗਈ, ਕਾਗਜ਼ ਤਿਆਰ ਕੀਤੇ ਗਏ, ਇੱਕੋ ਜਿਹੇ ਕੱਟ ਕੇ ਕਾਗਜ਼, ਅਤੇ ਫਿਰ ਉਹਨਾਂ ਨੂੰ ਪੂਰੇ ਸੰਭਾਲ ਕੇ ਕਲਮ ਦੁਆਤਾਂ ਅਤੇ ਭਾਈ ਸਾਹਿਬ ਦਾ ਉਹਨਾਂ ਦੀ ਬਿਰਤੀ ਐਸੀ ਹੈ, ਅਰੂੜ ਬਿਰਤੀ ਹੈ, ਉਹ ਚੌਂਕੜਾ ਮਾਰ ਕੇ ਬੈਠ ਜਾਂਦੇ, ਨੇਤਰ ਬੰਦ ਕਰ ਲੈਂਦੇ। ਨੇਤਰ ਬੰਦ ਕਰਕੇ ਜੋ ਚੋਜ ਹੋਇਆ ਗੁਰੂ ਸਾਹਿਬਾਨਾਂ ਦਾ ਉਹਨਾਂ ਨੂੰ ਪ੍ਰਤੱਖ ਐਂ ਦਿਸਣ ਲੱਗ ਜਾਂਦਾ ਜਿਵੇਂ ਆਪਣੀਆਂ ਅੱਖਾਂ ਨੂੰ ਸਾਹਮਣੇ ਚੀਜ਼ਾਂ ਪਈਆਂ ਦਿਸਦੀਆਂ ਹਨ। ਉਹ ਚੋਜ ਜਿਵੇਂ ਜਿਵੇਂ ਵਰਤੇ ਉਸੇ ਤਰ੍ਹਾਂ ਦਾ ਸੀਨ ਉਹਨਾਂ ਦੇ ਸੁਰਤ ਵਿੱਚ ਨੂੰ ਲੰਘਦਾ, ਉਹ ਜ਼ਬਾਨ ਨਾਲ ਬੋਲ ਲੈਂਦੇ। ਔਰ ਕਈ ਵਾਰੀ ਉਸ ਕਥਾ ਦੇ ਰਸ ਵਿੱਚ ਭਾਈ ਸਾਹਿਬ ਜੀ ਇੰਨਾ ਗੁੜਚ ਹੋ ਜਾਂਦੇ, ਉਹ ਕਥਾ ਦਾ ਖੁਦ ਰਸ ਲੈਂਦੇ ਹੀ ਲੈਂਦੇ ਉਹਨਾਂ ਦੀ ਸਮਾਧੀ ਲੱਗ ਜਾਂਦੀ ਸੀ। ਜਿਵੇਂ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਥਾ ਸੁਣਦੇ ਸੁਣਦੇ ਖੰਡੂਰ ਸਾਹਿਬ ਭਾਈ ਬਾਲਾ ਜੀ ਕਥਾ ਸੁਣਾਉਂਦੇ, ਗੁਰੂ ਅੰਗਦ ਦੇਵ ਜੀ ਸੁਣਦੇ, ਪਹਿੜਾ ਮੋਖਾ ਜੀ ਲਿਖਦੇ, ਅਤੇ ਉਸ ਵੇਲੇ ਪੱਕੇ ਸਰੋਤਿਆਂ ਦੀ ਗਿਣਤੀ ਵੀ ਹੈ ਵੀ ਇੰਨੇ ਸਰੋਤੇ ਤਾਂ ਉਹ ਸੀ ਜਿਨ੍ਹਾਂ ਨੇ ਸਾਰੀ ਜਨਮ ਸਾਖੀ ਦੀ ਕਥਾ ਸ੍ਰਵਣ ਕੀਤੀ। ਬਾਕੀ ਸੈਂਕੜੇ ਸਿੱਖ ਆਉਂਦੇ ਜਿਹੜੇ ਕਦੇ ਗੈਰ ਹਾਜ਼ਰੀ ਵੀ ਹੋ ਜਾਂਦੀ, ਕਦੇ ਆ ਜਾਂਦੇ, ਕਦੇ ਹਟ ਗਏ। ਇਹ ਸਾਰੇ ਥਾਵਾਂ 'ਤੇ ਹੁੰਦਾ, ਕਈਆਂ ਨੂੰ ਕੋਈ ਮਜ਼ਦੂਰੀ ਹੋ ਗਈ ਨਹੀਂ ਆ ਸਕੇ, ਪਰ ਉਹਨਾਂ ਦੇ ਵਿੱਚ ਵੀ ਕੁਝ ਸਰੋਤੇ ਐਸੇ ਨੇ ਜਿਨ੍ਹਾਂ ਨੇ ਕੋਈ ਨਾਗਾ ਨਹੀਂ ਪਾਇਆ। ਅਤੇ ਇਸ ਕਰਕੇ ਭਾਈ ਸਾਹਿਬ ਜੀ, ਜਿਵੇਂ ਗੁਰੂ ਅੰਗਦ ਦੇਵ ਜੀ ਦੀ ਜਦੋਂ ਸਮਾਧੀ ਲੱਗ ਜਾਂਦੀ, ਪੈੜਾ ਮੁੱਖਾ ਲਿਖਣਾ ਬੰਦ ਕਰ ਦਿੰਦੇ, ਬਾਲਾ ਜੀ ਸਾਖੀ ਸੁਣਾਉਣੀ ਬੰਦ ਕਰ ਦਿੰਦੇ, ਇੱਥੋਂ ਤੱਕ ਵੀ ਦੋ ਦੋ ਦਿਨ, ਦੋ ਦੋ ਰਾਤਾਂ, ਅਤੇ ਉਸੇ ਤਰ੍ਹਾਂ ਗੁਰੂ ਸਾਹਿਬ ਸਮਾਧੀ 'ਚ ਰਹੇ ਅਤੇ ਕਥਾ ਬੰਦ ਹੋ ਗਈ। ਅਤੇ ਇੱਧਰ ਵੀ ਇਹੀ ਭਾਣਾ ਵਰਤਿਆ ਕਿ ਭਾਈ ਰਾਮ ਕੌਰ ਜੀ ਵੀ ਕਈ ਵਾਰ ਲੰਮੀ ਸਮਾਧੀ ਵਿੱਚ ਹੋ ਜਾਂਦੇ, ਲਿਖਾਰੀ ਨੂੰ ਇੰਤਜ਼ਾਰ ਕਰਨਾ ਪੈਂਦਾ ਕਦੋਂ ਭਾਈ ਸਾਹਿਬ ਜੀ ਅਤੇ ਆਪਣੀ ਉਸ ਗੂੜ੍ਹ ਬਿਰਤੀ ਤੋਂ ਬਾਹਰ ਆਉਣ ਚੌਥੇ ਪਦ ਤੋਂ, ਅਤੇ ਫਿਰ ਕਥਾ ਲਿਖਣੀ ਆਰੰਭ ਹੋ ਗਈ। ਕਿਉਂਕਿ ਗਿਆਨ ਅਵਸਥਾ ਵਿੱਚ ਇੱਕ ਐਸਾ ਆਨੰਦ ਹੈ ਜਿੱਥੇ ਕਹਿਣ ਅਤੇ ਸੁਣਨ ਨੂੰ ਬਾਕੀ ਕੁਛ ਨਹੀਂ ਰਹਿ ਜਾਂਦਾ। ਬੀਤੇ ਸਮੇਂ ਦੀ ਗੱਲ ਹੈ, ਮੇਰੇ ਯਾਦ ਆ ਗਈ, ਇੱਕ ਮਹਾਂਪੁਰਸ਼ ਅਤੇ ਜਿਹਦਾ ਮੈਂ ਇਹ ਤਾਂ ਨਹੀਂ ਕਹਿ ਸਕੂੰ ਵੀ ਉਹ ਕਿਸ ਸੰਪਰਦਾ ਦਾ ਸੀ, ਕਿਉਂਕਿ ਮੈਨੂੰ ਖੁਦ ਨਹੀਂ ਪਤਾ ਵੀ ਕਿਹੜੀ ਸੰਪਰਦਾ ਦਾ ਸੀ, ਪਰ ਸੀ ਉਹ ਮਹਾਂਪੁਰਸ਼ ਪੂਰ, ਉਹ ਦੂਸਰੇ ਮਤਾਂ ਦਾ ਅਤੇ ਭਿੰਡਰਾਂ ਵਾਲੀ ਟਕਸਾਲ ਦਾ, ਸੰਪਰਦਾ ਦਮਦਮੀ ਟਕਸਾਲ ਦੇ ਉਸ ਵੇਲੇ ਦੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ, ਸਾਰੇ ਭਾਰਤ ਵਿੱਚ ਕੋਨੇ ਕੋਨੇ ਵਿੱਚ ਹਿੰਦੁਸਤਾਨ ਦੇ ਵਿਚਰ ਕੇ, ਖਾਸ ਕਰਕੇ ਇਤਿਹਾਸਕ ਸਥਾਨਾਂ 'ਤੇ, ਅਤੇ ਉਹਨਾਂ ਦਾ ਬੜਾ ਲਗਾਅ ਸੀ, ਉੱਥੇ ਕਥਾ ਕਰਿਆ ਕਰਦੇ ਸਨ। ਭਿੰਡਰੀ ਤਾਂ ਦੋ ਦੋ ਸਾਲ ਨਹੀਂ ਪੜ੍ਹੇ, ਉਹਨਾਂ ਨੇ ਜਾ ਕੇ ਆਪਣਾ ਸਥਾਨ ਦੋ ਦੋ ਸਾਲ ਨਹੀਂ ਦੇਖਿਆ, ਐਸਾ ਵੀ ਹੁੰਦਾ ਰਿਹਾ। ਅਤੇ ਉਹ ਮਹਾਤਮਾ ਨੇ ਕਥਾ ਸੁਣੀ, ਕਥਾ ਸੁਣਨ ਤੋਂ ਬਾਅਦ ਮਹਾਂਪੁਰਸ਼ਾਂ ਨੂੰ ਮਿਲਣ ਦੀ ਇੱਛਾ ਪੈਦਾ ਹੋਈ। ਜਥੇ ਦੇ ਜ਼ਿੰਮੇਦਾਰ ਸਿੰਘਾਂ ਨੂੰ ਕਿਹਾ ਕਿ ਮੈਂ, ਉਹ ਮਹਾਤਮਾ ਜੀ ਕਹਿੰਦੇ ਮੈਂ ਸੰਤਾਂ ਦੇ ਨਾਲ ਕੋਈ ਵਚਨ ਕਰਨਾ ਹੈ। ਉਹ ਕਹਿੰਦੇ ਜੀ ਸਾਡੇ ਸੰਤਾਂ ਦੇ ਕੋਲ ਕੋਈ ਆਉਣ ਜਾਣ ਦੀ ਰੁਕਾਵਟ ਕੋਈ ਨਹੀਂ ਹੈ, ਪਰ ਉਹ ਬਾਣੀ ਪੜ੍ਹਦੇ ਰਹਿੰਦੇ ਹਰ ਵੇਲੇ, ਇਹ ਉਹਨਾਂ ਦੀ ਮੌਜ ਹੈ ਵੀ ਸ਼ਬਦ ਪੂਰਾ ਕਰਕੇ ਤੁਹਾਡੇ ਨਾਲ ਬੋਲਦੇ ਆ ਜਾਂ ਨਹੀਂ ਬੋਲਦੇ, ਜਾਂ ਤੁਹਾਨੂੰ ਟਾਈਮ ਦੱਸ ਦੇਣਗੇ ਵੀ, ਪਰ ਬਾਕੀ ਰੁਕਾਵਟ ਕੋਈ ਨਹੀਂ, ਤੁਸੀਂ ਜਾਓ। ਰਾਜਪੁਰੇ ਦੇ ਕੋਲ ਇੱਕ ਉਪਲਹੇੜੀ ਪਿੰਡ ਹੈ, ਸੰਤਾਂ ਦੇ ਨਾਮ ਦਾ ਹੀ ਇੱਕ ਰਾਗੀ ਸਿੰਘ ਰਹਿੰਦਾ ਸੀ ਜਥੇ ਵਿੱਚ, ਉਹਦਾ ਨਾਮ ਵੀ ਗੁਰਬਚਨ ਸਿੰਘ ਸੀ, ਮਹਾਂਪੁਰਖਾਂ ਦਾ ਨਾਮ ਵੀ ਗੁਰਬਚਨ ਸਿੰਘ ਹੈ, ਇਸ ਕਰਕੇ ਫਿਰ ਉਹਦਾ ਨਾਂ ਨਹੀਂ ਸੀ ਜਥੇ ਵਾਲੇ ਲੈਂਦੇ, ਉਹਨੂੰ ਰਾਗੀ ਸਿੰਘ ਕਹਿ ਦਿੰਦੇ ਸੀ ਵੀ ਚਲੋ ਸੰਤਾਂ ਦਾ ਨਾਂ ਹੈ, ਇਹਦੇ ਨਾਲ ਰਲਦਾ। ਉਹ ਰਾਗੀ ਗੁਰਬਚਨ ਸਿੰਘ ਉੱਥੇ ਕੋਲ ਬੈਠਾ ਸੀ ਉਸ ਵੇਲੇ, ਅਤੇ ਉਹ ਮਹਾਤਮਾ ਜੀ ਕਹਿਣ ਲੱਗੇ, ਕਹਿੰਦੇ ਜੀ ਮੈਂ ਬਚਨ ਕਰਨਾ ਤੁਹਾਡੇ ਨਾਲ। ਮਹਾਂਪੁਰ ਕਹਿੰਦੇ ਸ਼ਬਦ ਪੂਰਾ ਕਰਕੇ, ਸੰਤ ਕਹਿੰਦੇ ਭਾਈ ਕਰੋ, ਦੱਸੋ। ਮਹਾਤਮਾ ਜੀ ਬੜੀ ਗਰੀਬੀ 'ਚ ਨਿਮਰਤਾ 'ਚ ਮਹਾਂਪੁਰਖ ਵੇਚਦੇ ਸੀ, ਕਹਿੰਦੇ ਬੜੀ ਕਿਰਪਾ ਕੀਤੀ ਸੰਤ ਜੀ, ਦਾਸ ਨੂੰ ਦਰਸ਼ਨ ਦਿੱਤੇ ਬੈਠਿਆਂ ਨੂੰ, ਅਤੇ ਬਹੁਤ ਕਿਰਪਾ ਕੀਤੀ, ਦੱਸੋ ਕੀ ਸੇਵਾ ਕਰਾਂ। ਕਹਿੰਦੇ ਮਹਾਰਾਜ ਮੈਂ ਸੇਵਾ ਦੀ ਇੱਛਾ ਨਾਲ ਨਹੀਂ ਆਇਆ ਸੇਵਾ ਕਰਾਉਣ ਲਈ। ਅਤੇ ਇੱਕ ਸ਼ੰਕਾ ਪੈਦਾ ਹੋ ਗਈ, ਉਹ ਦੂਰ ਕਰਨ ਵਾਸਤੇ ਆਪ ਜੀ ਨੂੰ ਖੇਚਲ ਦਿੱਤੀ ਹੈ। ਕਹਿੰਦੇ ਸੰਗਤ ਵਿੱਚ ਆ ਕੇ ਤਾਂ ਸੰਤ ਜੀ ਸ਼ੰਕਾ ਨਿਕਲਦੀ ਹੁੰਦੀ ਹੈ, ਅਤੇ ਤੁਹਾਨੂੰ ਪੈ ਗਈ, ਇਹ ਕਿਆ ਬਾਤ ਹੋਈ? ਕਹਿਣ ਲੱਗੀ ਐਸਾ ਹੀ ਹੈ, ਕਈ ਵਾਰੀ ਐਸਾ ਹੋ ਜਾਂਦਾ, ਕਈ ਵਾਰੀ ਹਸਪਤਾਲਾਂ ਦੇ ਵਿੱਚ ਬਿਮਾਰੀਆਂ ਲੱਗ ਜਾਂਦੀਆਂ ਨੇ ਆ ਕੇ, ਜਿੱਥੇ ਬਿਮਾਰੀਆਂ ਦਾ ਇਲਾਜ ਹੁੰਦਾ। ਕਹਿੰਦੇ ਫਿਰ ਕਰੋ ਸ਼ੰਕਾ। ਕਹਿਣ ਲੱਗੇ ਜੀ ਮੈਂ ਤੁਹਾਡੇ ਸਿੰਘਾਂ ਦੇ ਸਾਹਮਣੇ ਨਾ ਸ਼ੰਕਾ ਕਰਨੀ ਹੈ ਨਾ ਮੈਂ ਉੱਤਰ ਲੈਣਾ ਹੁੰਦਾ, ਮੈਂ ਤਾਂ ਇਕੱਲੇ ਨੇ ਗੱਲ ਕਰਨੀ। ਮਹਾਂਪੁਰ ਕਹਿੰਦੇ ਸਿੰਘੋ ਜਾਓ ਤੁਸੀਂ ਸੰਥਿਆ ਪਕਾਓ, ਅਤੇ ਸੰਤ ਜੀ ਨੇ ਗੱਲ ਕਰਨੀ ਹੈ, ਵੀ ਜਾਓ ਤੁਸੀਂ। ਸਿੰਘ ਫਟਾਫਟ ਪੋਥੀਆਂ ਲੈ ਕੇ ਨਿਕਲ ਗਏ, ਅਤੇ ਉੱਥੇ ਰਹਿ ਗਿਆ ਰਾਗੀ ਗੁਰਬਚਨ ਸਿੰਘ, ਸੰਤਾਂ ਦਾ ਨਾਮ ਮਹਾਰਾਜ ਸੀ। ਮਹਾਂਪੁਰਖ ਨੂੰ ਸੰਤ ਨੂੰ ਕਹਿੰਦੇ ਵੀ ਤੂੰ ਕਰ ਸ਼ੰਕਾ, ਦੱਸ ਕੀ ਹੈ। ਉਹਨੇ ਇਸ਼ਾਰਾ ਕਰਕੇ ਕਹਿੰਦੇ ਜੀ ਇਹ ਵੀ ਅਜੇ ਇੱਕ ਬੈਠਾ, ਤੁਹਾਡੇ ਐਡੇ ਬੜੇ ਲਾਣੇ ਚੋਂ ਇੱਕ ਜਣਾ ਬੈਠਾ ਹੈ ਤੇ ਮੈਂ ਤਾਂ ਇਕੱਲੇ ਨਾਲ ਗੱਲ ਕਰਨੀ। ਮਹਾਂਪੁਰਸ਼ ਮੁਸਕਰਾ ਕੇ ਕਹਿੰਦੇ ਕਹਿੰਦੇ ਜਿਹੜਾ ਕੁਛ ਤੈਂ ਕਰ ਕਹਿਣਾ, ਕਹਿੰਦੇ ਤਾਂ ਮੂਰਖ ਜਾਈ ਹੈ, ਇਹਦੇ ਕਿਹੜਾ ਸਮਝ ਆਉਣੀ ਹੈ। ਇਹ ਗੱਲ ਗੁਰਬਚਨ ਸਿੰਘ ਨੇ ਦੱਸੀ, ਆਪ ਰਾਗੀ ਸੁਣੇ। ਉਹ ਕਾਰਨ ਕੀ ਸੀ ਵੀ ਸੰਤਾਂ ਨੇ ਐਡੀ ਬੜਮੁੱਲੀ ਗੱਲ ਵੀ ਅੱਗੇ ਇਹ ਜਥੇ ਵਿੱਚ ਚੱਲਦੀ ਰਹੇ, ਉਹਦੇ ਕਰਕੇ ਸੰਤਾਂ ਨੇ ਕਹੀ ਵੀ ਇਹ ਬੈਠਾ ਰਹੇ, ਨਹੀਂ ਤਾਂ ਗੱਲ ਇੱਥੇ ਖਤਮ ਹੋਈ, ਮੈਂ ਕਿਹੜਾ ਦੱਸਣਾ ਕਿਸੇ ਨੂੰ। ਤੇ ਮਹਾਂਪੁਰ ਕਹਿੰਦੇ ਹਾਂ ਸੰਤ ਜੀ ਦੱਸੋ। ਕਹਿੰਦੇ ਜੀ ਤੁਹਾਡੀ ਅਵਸਥਾ ਜਿਹੜੀ ਆ ਨਾ ਅੰਦਰ ਦੀ, ਵੀ ਤੁਹਾਡੇ ਵਿਦਿਆਰਥੀਆਂ ਨੂੰ ਪਤਾ ਹੋਵੇ ਨਾ ਹੋਵੇ ਮੈਂ ਨਹੀਂ ਕਹਿ ਸਕਦਾ, ਪਰ ਮੈਂ ਅੱਜ ਇੱਕ ਦਿਨ ਕਥਾ ਸੁਣੀ ਆ ਤੁਹਾਡੀ ਤੇ ਮੈਨੂੰ ਨਿਸ਼ਚਾ ਹੋ ਗਿਆ ਵੀ ਤੁਹਾਡੀ ਅਵਸਥਾ ਜਿਹੜੀ ਹੈ ਉਹ ਆਹ ਹੈ, ਚੌਥੇ ਪਦ ਦੀ ਅਵਸਥਾ ਤੁਹਾਡੀ, ਤੁਸੀਂ ਚੌਥੇ ਪਦ ਵਿੱਚ ਵਿਚਰਦੇ ਹੋ। ਮਹਾਂਪੁਰਖ ਚੁੱਪ ਰਹੇ। ਕਹਿੰਦੇ ਸ਼ੰਕਾ ਕੀ ਹੈ ਤੂੰ ਸ਼ੰਕਾ? ਕਹਿੰਦਾ ਜੀ ਸ਼ੰਕਾ ਇਹ ਹੈ ਵੀ ਇਸ ਅਵਸਥਾ ਵਿੱਚ ਜਾ ਕੇ ਕੋਈ ਕਥਾ ਨਹੀਂ ਕਰ ਸਕਦਾ, ਮੈਨੂੰ ਸ਼ੰਕਾ ਇਹ ਹੈ ਵੀ ਅਵਸਥਾ ਤੁਹਾਡੀ ਹੈਗੀ ਤੇ ਕਥਾ ਕਿਵੇਂ ਕਰਦੇ ਹੋ। ਹੁਣ ਦੱਸੋ ਵੀ ਤੁਹਾਡੇ ਵਿਦਿਆਰਥੀਆਂ ਦੇ ਸੁਣਨ ਵਾਲੀ ਗੱਲ ਹੈਗੀ ਸੀ? ਕਹਿੰਦੇ ਨਹੀਂ। ਕਹਿੰਦੇ ਉੱਤਰ ਦਿਓ ਫਿਰ। ਸੰਤ ਕਹਿੰਦੇ ਮੈਂ ਪੁੱਛਣਾ ਚਾਹੁੰਦਾ ਵੀ ਕਿਉਂ ਨਹੀਂ ਹੋ ਸਕਦੀ ਕਥਾ ਇਸ ਅਵਸਥਾ ਜਾ ਕੇ? ਕਹਿੰਦੇ ਮਹਾਂਪੁਰਸ਼ ਹੋ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ ਵੀ ਕਥਾ ਤਾਂ ਇਸ ਭਾਵ ਵਿੱਚ ਆਏਗੀ, ਹੰਗਤਾ ਵਿੱਚ ਆ ਕੇ ਆਏਗੀ, ਹੋਮੇ ਦੇ ਵਿੱਚ, ਜਿੱਥੇ ਮੈਂ ਤੇ ਤੂੰ ਦਾ ਝਗੜਾ ਖੜਾ, ਕਥਾ ਉੱਥੇ ਹੁੰਦੀ ਹੈ ਜਿੱਥੇ ਇਹ ਭਾਵਨਾ ਬਣੀ ਰਹਿੰਦੀ ਹੈ ਵੀ ਮੈਂ ਕਥਾ ਸੁਣਾਉਣ ਵਾਲਾ ਇਹ ਸੁਣਨ ਵਾਲੇ ਨੂੰ। ਤੇ ਚੌਥੇ ਪਦ ਵਿੱਚ ਇਹ ਗੱਲ ਨਹੀਂ, ਉੱਥੇ ਤੂੰ ਹੀ ਤੂੰ ਹੈ, ਜਦੋਂ ਸਾਰੇ ਹੈ ਹੀ ਬ੍ਰਹਮ ਤਾਂ ਦੱਸੋ ਫਿਰ ਕਥਾ ਕਿਹਨੂੰ ਸੁਣਾਊਗਾ? ਬ੍ਰਹਮ ਨੂੰ ਬ੍ਰਹਮ ਸੁਣਾਊਗਾ ਕਥਾ? ਕਹਿੰਦੇ ਸੰਤ ਜੀ ਦੇਖੋ ਕਥਾ ਜਿਹੜੀ ਹੈ ਉਹ ਅਗਿਆਨ ਦੇ ਵਿੱਚ ਹੋ ਸਕਦੀ ਹੈ, ਕਥਾ ਸੁਣੀ ਵੀ ਅਗਿਆਨ ਵਿੱਚ ਜਾਂਦੀ ਹੈ, ਕਥਾ ਕਰੀ ਵੀ ਅਗਿਆਨ ਵਿੱਚ ਜਾਂਦੀ ਹੈ, ਤੇ ਬ੍ਰਹਮ ਗਿਆਨ ਵਿੱਚ ਕਿਵੇਂ ਹੋਏਗੀ ਕਥਾ? ਮਹਾਂਪੁਰਖ ਹੱਸ ਪਏ। ਕਹਿੰਦੇ ਸੰਤ ਜੀ ਬੜੀ ਨੁਕਤੇ ਦੀ ਗੱਲ ਫੜੀ ਹੈ ਤੈਂ, ਬੋਲੇ ਹਰ ਜਾਈਏ। ਕਹਿੰਦੇ ਵੀ ਸਰੋਤਿਆਂ ਵਿੱਚ ਤਾਂ ਹੀ ਕਹਿੰਦੇ ਮਹਾਂਪੁਰਖ ਕਹਿੰਦੇ ਹੁੰਦੇ ਸੀ ਵੱਡੇ ਸੰਤ ਗਿਆਨੀ ਸੁੰਦਰ ਸਿੰਘ ਜੀ, ਕਹਿੰਦੇ ਭਾਈ ਸਾਰਿਆਂ ਨੂੰ ਅਣਜਾਣ ਸਮਝ ਕੇ ਕਥਾ ਨਾ ਕਰਿਓ, ਕੋਈ ਨਾ ਕੋਈ ਐਸਾ ਵੀ ਬੈਠਾ ਹੁੰਦਾ। ਕਹਿਣ ਲੱਗੇ ਇਉਂ ਦੱਸੋ ਵੀ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਅਗਿਆਨ ਵਿੱਚ ਕਥਾ ਹੁੰਦੀ ਹੈ, ਅਗਿਆਨ ਦੇ ਵਿੱਚ ਮੈਂ ਤੇ ਤੂੰ ਸਰੋਤਾ ਤੇ ਵਕਤਾ, ਇਹ ਅਗਿਆਨ ਦਾ ਹਿੱਸਾ ਹੈ? ਸੰਤ ਕਹਿੰਦੇ ਬਿਲਕੁਲ ਠੀਕ ਹੈ। ਕਹਿੰਦੇ ਸਾਡੇ ਗੁਰੂ ਸਾਹਿਬਾਨਾਂ ਦੀ ਪਰੰਪਰਾ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ, ਉਦੋਂ ਪੰਥ ਖਾਲਸਾ। ਕਹਿਣ ਲੱਗੇ ਸੰਤ ਜੀ ਕਹਿੰਦੇ ਉਨਾ ਕੁ ਅਗਿਆਨ ਕਾਬੂ ਕਰਕੇ ਰੱਖਿਆ ਹੋਇਆ ਜਿਹਦੇ ਨਾਲ ਕਥਾ ਦੀ ਪਰੰਪਰਾ ਬਣੀ ਰਹੇ, ਉਨਾ ਕੁ ਅਗਿਆਨ ਕਾਬੂ ਕਰਕੇ ਰੱਖਿਆ ਹੋਇਆ ਕਥਾ ਵਾਸਤੇ ਤਾਂ ਕਿ ਅੱਗੇ ਤੋਂ ਅੱਗੇ ਪਰੰਪਰਾ ਕਾਇਮ ਰਹੇ। ਉਹਨੇ ਨਮਸਕਾਰ ਕੀਤੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੂੰ, ਕਹਿੰਦੇ ਮਹਾਰਾਜ ਮੱਥਾ ਟੇਕਿਆ ਤੁਹਾਨੂੰ ਤੇ ਐਡੇ ਵੱਡੇ। ਸੋ ਇਸ ਕਰਕੇ ਜਿਹੜਾ ਤੀਨ ਵਿਆਪੇ ਜਗਤ ਕੋ ਤੁਰਿਆ ਪਾਵੇ ਕੋਏ, ਨਾਨਕ ਸੰਤ ਨਿਰਮਲ ਪਏ ਜਿਨ ਮਨ ਵਸਿਆ ਸੋਏ। ਇਹ ਚੌਥੇ ਪਦ ਦੇ ਵਿੱਚ ਰਹਿਣ ਵਾਲੇ ਜਦੋਂ ਸੁਰਤੀ ਲੱਗ ਜਾਂਦੀ ਸੀ ਉਹ ਆਪਣਾ ਆਨੰਦ ਲੈਂਦੇ ਰਹਿੰਦੇ, ਸਾਹਿਬ ਸਿੰਘ ਬੈਠਾ ਰਹਿੰਦਾ, ਫਿਰ ਉਸ ਵੇਲੇ ਕਥਾ ਸ਼ੁਰੂ ਹੋ ਜਾਂਦੀ।
ਸ੍ਰੀ ਗੁਰ ਕੇ ਗੁਣ ਸੋ ਅਨਰਾਗੇ,
ਗੁਰੂ ਸਾਹਿਬ ਦੇ ਗੁਣਾਂ ਦੇ ਨਾਲ ਪ੍ਰੇਮ ਦੇ ਸਹਿਤ ਹੋ ਕਰਕੇ
ਜੁਗ ਲੋਕਨ ਮਹਿ ਦੇ ਕਲਿਆਣ।
ਹੁਣ ਕਥਾ ਦਾ ਮਹੱਤਵ ਦੱਸਦੇ, ਇਹ ਦੋ ਲੋਕਾਂ ਦੇ ਵਿੱਚ ਕਲਿਆਣਕਾਰੀ ਹੈ ਗੁਰੂ ਸਾਹਿਬਾਨਾਂ ਦੀ ਜਿਹੜੀ ਕਥਾ ਹੈ।
ਮਹਾ ਮਹਾਤਮ ਸੁਣ ਬੇ ਕਾਨ,
ਇਸ ਦਾ ਮਹਾਤਮ ਜਿਹੜਾ ਹੈ, ਮਹਾਨਾਮ ਵੱਡੇ ਦਾ ਹੈ, ਵੱਡਾ ਮਹਾਤਮ ਹੈ, ਐਡਾ ਵੱਡਾ ਮਹਾਤਮ ਹੈ ਜਿਹੜਾ ਅੱਖਰਾਂ ਦੇ ਵਿੱਚ ਸੀਮਤ ਨਹੀਂ ਹੋ ਸਕਦਾ, ਬਹੁਤ ਵੱਡਾ ਮਹਾਤਮ ਹੈ। ਇਸ ਦਾ ਫਲ
ਸੁਤਬਿਤ ਆਦਿਕ ਕੀ ਸੁਖਦਾਤਾ,
ਇਹ ਜਿਹੜੀ ਕਥਾ ਹੈ ਤੇ ਸੁਤ ਪੁੱਤਰ ਦਾ ਨਾਮ ਹੈ, ਜਿਹਦੇ ਪੁੱਤਰ ਨੇ ਇਹ ਕਥਾ ਸੁਣਨ ਵਾਲੇ ਨੂੰ ਇਹ ਘਾਟ ਵੀ ਗੁਰੂ ਸਾਹਿਬ ਪੂਰੀ ਕਰ ਦਿੰਦੇ ਨੇ। ਕਥਾ ਪੁੱਤਰ ਦਾਤੀ ਵੀ ਹੈ ਤੇ ਜਿਹਦੇ ਕੋਲ ਧਨ ਦੀ ਕਮੀ ਹੈ ਤੇ ਉਹਦੇ ਧਰਮ ਕਿਰਤਾਂ ਚ ਬਰਕਤਾਂ ਪਾ ਦਿੰਦੀ ਹੈ ਕਥਾ, ਉਹਦੇ ਵਿੱਚ ਐਸਾ ਉਸਨੂੰ ਧਨ ਪ੍ਰਾਪਤ ਹੋ ਜਾਂਦਾ ਹੈ ਤੇ ਇਸ ਪ੍ਰਕਾਰ ਦੀ ਇਸ ਕਥਾ ਦੇ ਵਿੱਚ ਬੜੇ ਇਹ ਮਹਾਤਮ ਹਨ, ਸੁੱਤ ਵਿੱਤ ਅਦਕ ਆਦਿਕ ਕੀ ਸੁਖਦਾਤਾ, ਤੇ ਫਿਰ ਸੁਖਾਂ ਦੀ ਤਾਂ ਇਹ ਦਾਤੀ ਹੋਈ ਹੈ। ਜਿਹੜਾ ਆਤਮਕ ਸੁਖ ਹੈ, ਮਾਨਸਿਕ ਸੁਖ ਹੈ, ਉਹਦੀ ਤਾਂ ਦਾਤੀ ਹੈ ਇਹ ਜਿਹੜੀ ਕਥਾ ਹੈ।
ਕਸ਼ਟ ਕਾਟ ਬੇਦੇ ਬ੍ਰਹਮ ਗਿਆਤਾ,
ਤੇ ਕਸ਼ਟ ਜੰਮਣ ਮਰਨ ਦਾ ਹੈ ਉਹਨੂੰ ਕੱਟ ਕੇ ਬ੍ਰਹਮ ਗਿਆਨ ਦੇ ਦਿੰਦੀ ਹੈ। ਬ੍ਰਹਮ ਨਾਮ ਵਿਆਪਕ ਦਾ ਹੈ, ਸੰਸਕ੍ਰਿਤ ਦਾ ਪਦ ਹੈ ਇਹ, ਗਿਆਤ ਨਾਮ ਜਾਣਨ ਦਾ, ਤੇ ਉਸ ਨੂੰ ਜਾਣ ਲੈਣਾ ਵਿਆਪਕ ਨੂੰ ਗਿਆਨ, ਉਹ ਦ੍ਰਿਸ਼ਟੀ ਨਾਲ ਜਿਹੜੀ ਦ੍ਰਿਸ਼ਟੀ ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ, ਸਭ ਹੈ ਘੱਟ ਰਾਮ ਬੋਲੇ ਰਾਮਾ ਬੋਲੇ, ਘੱਟ ਘੱਟ ਮੈਂ ਹਰ ਜੂ ਵਸਿਆ, ਇਹ ਦ੍ਰਿਸ਼ਟੀ ਹੈ। ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ, ਜਿੱਥੇ ਜਿੱਥੇ ਵੀ ਉਹ ਬਿਰਤੀ ਜਾਏਗੀ, ਅੰਤਸ਼ਕਰਨ ਦੀ ਬਿਰਤੀ ਨੇਤਰਾਂ ਦੁਆਰਾ ਨਿਕਲ ਕੇ ਜਾ ਕੇ ਆਕਾਰ ਨੂੰ ਧਾਰਨ ਕਰਦੀ ਹੈ, ਉਹ ਵਸਤੂ ਸਾਨੂੰ ਦਿਸਦੀ ਹੈ, ਪਰ ਬ੍ਰਹਮ ਗਿਆਨੀ ਨੂੰ ਜੋ ਕੁਛ ਦਿਸਦਾ ਉਹ ਕੇਵਲ ਬ੍ਰਹਮ ਹੀ ਦਿਸਦਾ, ਹੋਰ ਕੁਛ ਨਹੀਂ ਦਿਸਦਾ। ਇਹ ਦ੍ਰਿਸ਼ਟੀ ਐਸੀ ਇਹ ਕਥਾ ਦੇ ਵਿੱਚ ਹੋਏਗੀ, ਦਿਆ ਕਰੇਗੀ।
ਔਰ ਸ਼ਰਧਾ ਤਰ ਸੁਨੇ ਸੁਨਾਵੇ,
ਹਾਂ ਭਾਈ ਸਾਹਿਬ ਜੀ ਕਹਿੰਦੇ ਵੀ ਜੇ ਕੋਈ ਇਸ ਕਥਾ ਨੂੰ ਸ਼ਰਧਾ ਧਾਰ ਕੇ ਹਿਰਦੇ ਦੇ ਵਿੱਚ ਵਸਾਏਗਾ, ਸੁਣੇਗਾ ਜਾਂ ਸੁਣਾਏਗਾ, ਹਿਰਦੇ ਚ ਹੋਵੇ ਸ਼ਰਧਾ ਸੁਣਨ ਵਾਲੇ ਦੇ ਵੀ ਸੁਣਾਉਣ ਵਾਲੇ ਦੇ, ਤੇ ਫਿਰ ਉਹਨੂੰ ਕੀ ਫਲ ਕੀ ਮਿਲੇਗਾ। ਜਿਹੜੇ ਅਗਿਆਨੀ ਲੋਕ ਥਾਂ ਥਾਂ ਤੇ, ਕਿਉਂਕਿ ਮੈਂ 1997 ਦਾ ਵਿਚਰਦਾ ਤੁਹਾਡੇ ਵਿੱਚ, ਤੇ ਉਹਦੇ ਵਿੱਚ ਵਿਸ਼ੇਸ਼ ਕਰਕੇ ਇੰਗਲੈਂਡ, ਕੈਨੇਡਾ ਤੇ ਅਮੈਰੀਕਾ, ਉਸ ਵੇਲੇ ਜਿੱਥੇ ਸੂਰਜ ਪ੍ਰਕਾਸ਼ ਦੀ ਕਥਾ ਇਸ ਗ੍ਰੰਥ ਦੀ ਹੁੰਦੀ ਸੀ, ਅੱਜ ਬਹੁਤ ਗੁਰਦੁਆਰੇ ਐਸੇ ਨੇ ਜਿਨ੍ਹਾਂ ਦੇ ਵਿੱਚ ਕਥਾ ਬੰਦ ਕਰ ਦਿੱਤੀ ਗਈ। ਮੈਂ ਪੁੱਛਿਆ ਪ੍ਰਬੰਧਕਾਂ ਨੂੰ ਵੀ ਕੀ ਹੋਇਆ, ਸਾਊਥ ਹਾਲ, ਸਿੰਘ ਸਭਾ ਬਹੁਤ ਵੱਡੀ ਸਟੇਜ ਹੈ, ਤੇ ਉੱਥੇ ਉਹਨਾਂ ਨੇ ਬੰਦ ਕਰ ਦਿੱਤੀ। ਮੈਂ ਕਿਹਾ ਵੀ ਕੀ ਗੱਲ, ਅੱਗੇ ਕਥਾ ਸੂਰਜ ਪ੍ਰਕਾਸ਼ ਦੀ ਚੱਲਦੀ ਸੀ। ਕਹਿੰਦੇ ਨਹੀਂ ਜੀ, ਪ੍ਰਬੰਧਕਾਂ ਨੇ ਫੈਸਲਾ ਕਰ ਲਿਆ ਇਹਦੇ 'ਚ ਮਨਮਤ ਬੜੀ ਹੈ। ਮੈਂ ਕਿਹਾ ਜੀ ਵੀ ਤੁਹਾਡੇ ਪ੍ਰਬੰਧਕ ਲੱਗਦਾ ਵੀ ਸਾਰਿਆਂ ਨੂੰ ਇਹ ਬ੍ਰਹਮ ਗਿਆਨ ਹੋ ਗਿਆ, ਕੋਈ ਬਾਕੀ ਵੀ ਹੈ ਕੋਈ? ਮੈਂ ਕਿਹਾ ਤੁਸੀਂ ਬੈਠ ਕੇ ਵਿਚਾਰ ਕਰੋ। ਇੱਕ ਵਾਰੀ ਤਾਂ ਸਾਸ ਜੋ ਬੰਦ ਕੀਤੀ ਹੋਈ ਚਾਲੂ ਕਰਾ ਦਿੱਤੀ ਸੀ ਮਹਾਰਾਜ ਨੇ ਦਾਸ ਦੇ ਸਰੀਰ ਦੁਆਰਾ, ਦੁਬਾਰੇ ਸ਼ਾਇਦ ਕਹਿੰਦੇ ਨੇ ਫਿਰ ਭਾਣਾ ਵਰਤ ਗਿਆ ਵੀ ਇਹਨਾਂ ਨੇ ਬੰਦ ਬੰਦ ਕਰ ਦਿੱਤੀ ਹੈ। ਤੇ ਉਹਦੇ ਵਿੱਚ ਸਾਸ ਜੀ ਕਥਾ ਕਰਨ ਵਾਲੇ, ਕਾਰਨ ਕੀ ਹੈ ਵੀ ਉਹਨਾਂ ਦੇ ਕੋਲ ਉਹ ਆਉਣ ਲੱਗ ਗਏ ਜਿਹੜੇ 2 ਸਾਲਾਂ ਚ ਕੋਰਸ ਕਰਕੇ ਗਿਆਨੀ ਬਣਦੇ ਆ। ਉਹ ਹੁਣ 2 ਸਾਲਾਂ ਵਾਲਿਆਂ ਤੋਂ ਕਥਾ ਨਹੀਂ ਸੂਤ ਆਉਂਦੀ ਇਹ, ਉਹ ਕਰਨ ਵਿਚਾਰੇ ਕੀ, ਉਹ ਦੇਖਦੇ ਨੇ ਇਹਦੇ ਨਾਲੋਂ ਤਾਂ ਇਹੀ ਗੱਲ ਕਹਿ ਦਿਓ ਵੀ ਠੀਕ ਹੈ ਜੀ ਇਹਦੇ ਮਨਮਤ ਹੈ, ਨਾਲੇ ਤਾਂ ਆਪਣੀ ਮਹਾਨਤਾ ਬਣੀ ਰਹੂਗੀ ਵੀ ਇਹ ਗੁਰਮਤ ਦੇ ਬਹੁਤ ਪੱਕੇ ਸਿੱਖ ਹਨ। ਦਸਮ ਗ੍ਰੰਥ ਵੀ ਉਹਨਾਂ ਨੂੰ, ਉਹ ਕਹਿੰਦੇ ਜਾਪ ਸਾਹਿਬ ਇਕੱਲਾ ਨਾ ਕਰਾ ਦਿੰਦਾ, ਪੜ੍ਹਨਾ ਔਖਾ, ਜੇ ਸਾਰੇ ਦਸਮ ਗ੍ਰੰਥ ਨੂੰ ਮੰਨ ਲਿਆ ਕੌਣ ਪੜ੍ਹੂ ਪੜ੍ਹਾਊਗਾ, 2 ਸਾਲਾਂ 'ਚ ਤਾਂ ਸਾਰਾ ਗਿਆਨੀ ਬਣਾਉਣਾ ਹੁੰਦਾ। ਉਹਨਾਂ ਨੇ ਫਿਰ ਰੌਲਾ ਪਾਉਣਾ ਸ਼ੁਰੂ ਕਰਤਾ ਵੀ ਇਹ ਵੀ ਮਹਾਰਾਜ ਦੀ ਬਾਣੀ ਨਹੀਂ। ਤੋ ਇਸ ਕਰਕੇ ਸਾਧ ਜੀ ਹੁਣ ਇਹ ਦੱਸਦੇ ਨੇ ਇਹ ਕਥਾ ਦਾ ਮਹਾਤਮ ਕੀ ਹੋਏਗਾ, ਹਿਰਦੇ ਚ ਸ਼ਰਧਾ ਧਾਰਨ ਕੇ ਜੇ ਕੋਈ ਸੁਣੇਗਾ ਔਰ ਸੁਣਾਏਗਾ। ਭਾਈ ਸਾਹਿਬ ਕਹਿੰਦੇ ਹਨ
ਗੁਰ ਸਹਾਇਤੇ ਮੁਕਤੀ ਪਾਵੇ,
ਤੇ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਸਹਾਇਤਾ ਦੇ ਨਾਲ ਜਿਹਦੀ ਕਥਾ ਸੁਣੋਗੇ ਕਹਿੰਦੇ ਮੋਕਸ਼ ਨੂੰ ਪ੍ਰਾਪਤ ਹੋ ਜਾਏਗਾ, ਮੁਕਤ ਹੋ ਜਾਏਗਾ। ਮੁਕਤੀ ਦਾ ਸਰੂਪ ਕੀ ਹੈ ਸਾਧ ਜੀ? ਅਸਤ ਜੜ ਦੁੱਖ ਰੂਪ ਸੰਸਾਰ ਦੀ ਨਿਵਿਰਤੀ ਤੇ ਸਤ ਚੇਤਨ ਆਨੰਦ ਬ੍ਰਹਮ ਦੀ ਪ੍ਰਾਪਤੀ, ਇਹ ਮੋਕਸ਼ ਦਾ ਸਰੂਪ ਮੰਨਿਆ ਹੈ। ਤੇ ਉਹ ਮੁਕਤ ਹੋ ਜਾਏਗਾ, ਜੰਮਣ ਮਰਨ ਤੋਂ ਰਹਿਤ ਹੋ ਜਾਏਗਾ।
ਦੋਹਰਾ ਸੁਣ ਕੇ ਸਿੰਘਨ ਸਭਨ ਤੇ ਪਰ ਉਪਕਾਰ ਵਿਸਾਲ,
ਸਾਰਿਆਂ ਸਿੰਘਾਂ ਤੋਂ ਪਰ ਪਰਉਪਕਾਰ ਭਲਾ ਸਮਝ ਕੇ ਦੂਸਰਿਆਂ ਦਾ, ਆਉਣ ਵਾਲੇ ਪੀੜ੍ਹੀ ਦਰ ਪੀੜ੍ਹੀ ਇਹ ਵਿਚਾਰ ਕਰਕੇ ਬਹੁਤ ਹੀ।
ਨੌ ਸਤਿਗੁਰ ਇਤਿਹਾਸ ਜਸ ਔਰ ਵਿਚਾਰ ਤਿਸ ਕਾਲ,
ਪਿਛਲੇ ਅਧਿਆਇ ਵਿੱਚ ਮੈਂ ਹੁਣੇ ਹੀ ਆਪ ਜੀ ਨੂੰ ਬੇਨਤੀ ਕੀਤੀ ਸੀ ਵੀ ਉੱਥੇ ਜਿਹੜਾ 8 ਗੁਰੂਆਂ ਦੀ ਕਥਾ ਲਿਖੀ ਹੈ ਉੱਥੇ ਅਸ਼ਟ ਨੂੰ ਨਵਨ ਪੜ੍ਹੇ ਆਪਾਂ, ਆਹ ਹੁਣ ਕਲੀਅਰ ਹੋ ਗਈ ਨਾ ਗੱਲ, ਇਹ ਕਿਵੇਂ ਹੋ ਸਕਦਾ ਵੀ ਉੱਥੇ 8 ਕਹੇ ਤੇ ਇੱਥੇ 9 ਕਹੇ ਤੇ, ਇਹ ਜਿਹੜੀਆਂ ਅੱਗੇ ਤੇ ਗਏ ਉਤਾਰਿਆਂ ਦੇ ਵਿੱਚ ਭੁੱਲਾਂ ਹੋਈਆਂ ਗਈਆਂ। ਤੇ ਗਿਆਨੀ ਸਿੰਘ ਸਾਹਿਬਾਨਾਂ ਨੂੰ ਪੂਰਾ ਖੋਜ ਕੇ ਧਿਆਨ ਦੇ ਨਾਲ ਇਹ ਕਥਾ ਕਰਨ ਵਾਲੀ ਹੈ। ਨੌ ਸਤਿਗੁਰੂ ਮਹਾਰਾਜ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਨੌ ਨ ਅਤੇ ਦਸਵੇਂ ਗੁਰੂ ਨਾਨਕ ਸਾਹਿਬ ਦੀ ਕਥਾ ਜਨਮ ਸਾਖੀਆਂ ਵਿੱਚ ਲਿਖ ਚੁੱਕੇ ਨੇ। ਤਾਂ ਇਸ ਕਰਕੇ ਸਾਸਤਰੀ ਤਾਂ ਨੌ ਗੁਰੂਆਂ ਦੀ ਇੱਥੇ ਲਿਖ ਰਹੇ ਨੇ। ਨੌ ਸਤਿਗੁਰ ਇਤਿਹਾਸ, ਜਸ ਜਿਹੜਾ ਇਤਿਹਾਸ ਹੈ
ਔਰ ਵਿਚਾਰ ਤਿਸ ਕਾਲ,
ਔਰ ਹਿਰਦੇ ਦੇ ਵਿੱਚ ਵਿਚਾਰ ਕੇ ਇਤਿਹਾਸ। ਕਈ ਵਾਰੀ ਅੱਖਰ ਜਿਹੜੇ ਨੇ, ਜਿਹੜੇ ਸ਼ਬਦ ਅਸੀਂ ਨਿੱਤ ਦੀ ਵਰਤੋਂ 'ਚ ਲਿਆਉਂਦੇ ਹਾਂ ਅਤੇ ਉਹਨਾਂ ਦਾ ਗਿਆਨ ਨਾ ਹੋਣ ਕਰਕੇ ਜੇ ਕੋਈ ਪੁੱਛ ਲਵੇ ਵੀ ਇਹ ਦੱਸੋ ਜੀ ਇਤਿਹਾਸ ਦੀ ਪਰਿਭਾਸ਼ਾ ਕੀ, ਕਿਹਨੂੰ ਕਹਿੰਦੇ ਨੇ ਇਤਿਹਾਸ? ਤੁਸੀਂ ਰੱਟ ਲਾਏ ਵੀ ਇਤਿਹਾਸ ਦੀ ਕਥਾ ਸੁਣ ਕੇ ਆਏ ਹਾਂ, ਇਤਿਹਾਸ ਦੀ ਕਥਾ ਸੁਣਾਉਂਦੇ ਹਾਂ ਅਤੇ ਢਾਡੀ ਸਿੰਘਾਂ ਨੇ ਇਤਿਹਾਸ ਸੁਣਾਇਆ। ਮੈਂ ਇੱਕ ਦੋ ਥਾਵਾਂ 'ਤੇ ਜਿਹੜੇ ਮੈਨੂੰ ਲੱਗੇ ਵੀ ਇਹ ਵਿਦਵਾਨ, ਉਹਨਾਂ ਨੂੰ ਪੁੱਛਿਆ ਵੀ ਭਾਈ ਇਤਿਹਾਸ ਦੀ ਪਰਿਭਾਸ਼ਾ ਨਹੀਂ ਕੁਛ ਬੱਲੇ ਪਿਆ, ਫਿਰ ਚੁੱਪ ਕਰ ਜਾਈਦਾ ਵੀ ਅੰਨੀ ਪੀਂਦੇ ਆ ਕੁੱਤੇ ਚੜਦੇ ਆ, ਵੀ ਇਹਨੂੰ ਕੋਈ ਹਟਾ ਨਹੀਂ ਸਕਦਾ, ਵੀ ਇੰਨਾ ਮੱਥਾ ਕੌਣ ਮਾਰੇ। ਜਿਹੜਾ ਵੀ ਸ਼ਬਦ ਅਸੀਂ ਵਰਤੋਂ 'ਚ ਲਿਆਉਂਦੇ ਹਾਂ ਕਮ ਸੇ ਕਮ ਉਹਦਾ ਤਾਂ ਗਿਆਨ ਹੋਣਾ ਚਾਹੀਦਾ। ਇਤਿਹਾਸ ਹੈ ਕੀ? ਇੱਕ ਪਦ ਦੇ ਵਿੱਚ ਕਈ ਵਾਰੀ ਦੋ ਪਦ ਹੁੰਦੇ ਨੇ, ਕਈ ਵਾਰੀ ਤਿੰਨ ਹੁੰਦੇ ਨੇ। ਇਤਿਹਾਸ ਸ਼ਬਦ ਦੇ ਤਿੰਨ ਪਦ ਵਰਤੇ ਨੇ। ਜਿਸ ਮਹਾਨ ਰਿਸ਼ੀ ਨੇ, ਜਿਸ ਸਤਪੁਰਸ਼ ਵਿਦਵਾਨ ਨੇ ਇਹਦਾ ਨਾਮ ਇਤਿਹਾਸ ਰੱਖਿਆ ਹੈ, ਬਹੁਤ ਵੱਡਾ ਕੋਈ ਗਹਿਰਾ ਵਿਦਵਾਨ ਸੀ। ਅੱਖਰਾਂ ਦੇ ਵਿੱਚੋਂ ਕੈਸੇ ਅਰਥ ਨਿਕਲਦੇ ਨੇ, ਤਿੰਨ ਪਦਾਂ ਦੇ ਵਿੱਚ ਤਿੰਨ ਅਰਥ ਪਏ ਨੇ, ਫਿਰ ਜੋੜ ਕੇ ਇਤਿਹਾਸ ਹੈ। ਸੰਸਕ੍ਰਿਤ ਦੇ ਵਿੱਚ ਇਤੀ ਨਾਮ ਉਸ ਦਾ ਹੈ ਜਿੱਥੇ ਸਮਾਪਤੀ ਹੋਵੇ, ਗ੍ਰੰਥ ਦੇ ਸਮਾਪਤੀ ਨੂੰ ਇਤੀ ਲਿਖਦੇ। ਬਹੁਤ ਸਾਰੇ ਗ੍ਰੰਥਾਂ 'ਚ ਮਿਲੇਗਾ ਸੰਸਕ੍ਰਿਤ ਦੇ ਵਿੱਚ ਖਾਸ ਕਰਕੇ। ਹੁਣ ਇਤੀ ਦਾ ਅਰਥ ਹੋ ਗਿਆ ਸਮਾਪਤੀ। ਸੰਸਕ੍ਰਿਤ ਦੇ ਵਿੱਚ ਹਾ ਕਹਿੰਦੇ ਨੇ ਪ੍ਰਗਟ ਨੂੰ, ਇਹ ਪਦ ਅਰਥ ਨਾ, ਅੱਗੇ ਅੱਗੇ ਅਰਥ ਜੁੜੇਗਾ, ਉਸ ਵੇਲੇ ਪਤਾ ਲੱਗਿਆ ਇਤਿਹਾਸ ਕੀ ਹੈ। ਹਾ ਨਾਮ ਹੈ ਪ੍ਰਗਟ ਦਾ। ਇਤੀ ਜਮਾ ਹਾ ਜਮਾ ਆਸ, ਕਿਉਂਕਿ ਵਿਆਕਰਨ ਦੀ ਰੀਤ ਅਨੁਸਾਰ ਕੰਨੇ ਚੋਂ ਐੜਾ ਨਿਕਲਦਾ। ਵਿਆਕਰਨ ਗੁਰੂ ਨਾਨਕ ਦੇ ਘਰ ਦੀ ਦਾਸੀ ਦਾ ਨਾਮ ਹੈ, ਮਾਲਕਣ ਦਾ ਨਹੀਂ। ਦਾਸ ਦਾਸੀਆਂ ਕੰਮ ਦਿੰਦੀਆਂ ਹੈ ਪਾਤਸ਼ਾਹ ਦੇ ਦਰਬਾਰ ਦੇ ਅੰਦਰ, ਸੇਵਾ ਨਿਭਾਉਂਦੇ ਨੇ, ਪਰ ਉਹ ਸਿਰ 'ਤੇ ਨਹੀਂ ਬਿਠਾਏ ਹੋਏ ਪਾਤਸ਼ਾਹ। ਵਿਆਕਰਨ ਤੋਂ ਜਿੰਨਾ ਕੰਮ ਸਾਡੇ ਵੱਡਿਆਂ ਨੇ ਵੀ ਲਿਆ, ਹੁਣ ਦੀ ਪੀੜ੍ਹੀ ਦੇ ਵੀ ਵਿਦਵਾਨ ਲੈਂਦੇ, ਲੈਣਾ ਵੀ ਚਾਹੀਦਾ। ਪਰ ਜੇ ਕਿ ਵੀ ਬਾਣੀ ਵਿਆਕਰਨ ਅਨੁਸਾਰ, ਇਹ ਬਹੁਤ ਵੱਡੀ ਭੁੱਲ ਹੈ। ਬਾਣੀ ਤਾਂ ਸੁਤੰਤਰ ਹੈ, ਵਿਆਕਰਨ ਦੇ ਅਧੀਨ ਨਹੀਂ ਹੈ। ਤੋ ਇਸ ਕਰਕੇ ਸਾਸ ਜੀ ਆਯੁਰਵੈਦਿਕ ਦੇ ਵਿੱਚ ਇੱਕ ਪਦਾਰਥ ਦਾ ਨਾਮ ਆਉਂਦਾ ਹੈ ਆਸੇ ਜੌਂ। ਆਸੇ ਜੌਂ ਦਾ ਮਤਲਬ ਕੀ ਹੈ? ਉਹ ਜੌਂ ਜਿਹੜੇ ਉਬਾਲ ਉਬਾਲ ਕੇ ਜੌਂ ਦਾ ਸਤ ਕੱਢਿਆ ਹੈ, ਉਹਨੂੰ ਕਹਿੰਦੇ ਆਸੇ ਜੌਂ। ਹੁਣ ਤਿੰਨ ਪਦਾਂ ਦੇ ਆਸ ਤੇ ਆਸੇ ਜੌਂ ਦਾ, ਉਹਦੇ ਚੋਂ ਉਬਾਲ ਉਬਾਲ ਕੇ ਸਤ ਕੱਢਿਆ ਜਿਵੇਂ ਬਾਹਰ ਦਾ ਪ੍ਰਮਾਣ ਹੈ। ਹੁਣ ਇਸ ਪਦ ਦਾ ਅਰਥ ਬਣੇਗਾ ਕਿ ਸੰਸਾਰ ਦੇ ਅੰਦਰ ਕਿਸੇ ਸੂਰਵੀਰ, ਯੋਧੇ, ਮਹਾਂਬਲੀ, ਮਹਾਂਪੁਰਸ਼, ਗੁਰੂ ਸਾਹਿਬਾਨ, ਅਵਤਾਰ ਕੋਈ ਵੀ, ਉਹਨਾਂ ਨੇ ਉਹਨਾਂ ਦੇ ਜੀਵਨ ਦੇ ਨਾਲ ਘਟਨਾ ਘਟ ਕੇ ਇਤੀ ਹੋ ਗਈ, ਉਸ ਦੀ ਸਮਾਪਤੀ ਹੋ ਗਈ। ਉਸ ਘਟਨਾ ਨੂੰ ਲਿਖਾਰੀ ਨੇ ਕਲਮ ਚੁੱਕੀ ਕਿ ਮੈਂ ਅੱਖਰਾਂ ਦੇ ਵਿੱਚ ਇਹਨੂੰ ਲਿਖਾਂ ਲੋਕਾਂ ਦੇ ਭਲੇ ਵਾਸਤੇ, ਤੇ ਫਿਰ ਉਹਨੇ ਇੱਕ ਜ਼ਿੰਮੇਵਾਰੀ ਨਿਭਾਈ ਕਿ ਮੇਰੀ ਕਲਮ ਤੋਂ ਕੋਈ ਝੂਠ ਨਾ ਲਿਖਿਆ ਜਾਏ। ਉਹਨੇ ਉਸ ਘਟਨਾ ਦੇ ਸਰੋਤ ਇਕੱਠੇ ਕੀਤੇ, ਉਹਨੂੰ ਆਸੇ ਜੌਆਂ ਦੀ ਤਰ੍ਹਾਂ ਉਹਨੂੰ ਚੰਗੀ ਤਰ੍ਹਾਂ ਘੋਖਿਆ, ਘੋਖ ਘੋਖ ਕੇ ਉਹਨੇ ਅੱਖਰਾਂ ਦੇ ਵਿੱਚ ਹਾ ਕਹੀਏ ਪ੍ਰਗਟ ਕਰ ਦਿੱਤਾ। ਇਹਨੂੰ ਕਹਿੰਦੇ ਨੇ ਇਤਿਹਾਸ। ਇਤਿਹਾਸ ਸ਼ਬਦ ਦੇ ਵਿੱਚ ਤਿੰਨ ਅਰਥ ਸਾਸ ਜੀ ਪਏ ਹੈ। ਤੋ ਇਸ ਕਰਕੇ ਭਾਈ ਸਾਹਿਬ ਜੀ ਨੂੰ ਕਹਿੰਦੇ ਨੇ ਵੀ ਨੌ ਸਤਿਗੁਰਾਂ ਦਾ ਇਤਿਹਾਸ ਜਿਹੜਾ ਹੈ, ਉਹ ਜਸ ਜਿਹੜਾ ਹੈ, ਇਹ ਪੰਕਤੀ ਉਹਦੀ ਪੜ੍ਹਦੀ ਹੈ, ਤੇ ਉਰ ਵਿਚਾਰ ਤਿਸ ਕਾਲ, ਹਿਰਦੇ ਦੇ ਵਿੱਚ ਇਹ ਵਿਚਾਰ ਕੀਤੀ ਭਾਈ ਸਾਹਿਬ ਜੀ ਨੇ ਵੀ ਇਹ ਸੁਣਾਵਾਂ ਮੈਂ।
ਚੋ ਪਈ ਭਾਈ ਰਾਮ ਕੋਇਰ ਸਾਵਧਾਨ।
ਸਾਵਧਾਨ ਹੁੰਦਾ ਜਿਹੜਾ ਚੁਕੰਨਾ ਹੋ ਕਰਕੇ, ਕਿਉਂਕਿ ਭਾਈ ਸਾਹਿਬ ਬਹੁਤ ਹੀ ਅਖੰਡਾਕਾਰ ਬਿਰਤੀ ਦੇ ਵਿੱਚ ਰਹਿੰਦੇ ਸੀ, ਇੱਕ ਰਸ ਬ੍ਰਹਮ ਗਿਆਨ ਦੀ ਬਿਰਤੀ, ਹੁਣ ਸਰੀਰ ਦੇ ਵਿੱਚ ਸੋਝੀ ਦੇ ਵਿੱਚ ਇਹ ਕਥਾ ਹੋ ਸਕਦੀ ਹੈ। ਤੇ ਸਾਵਧਾਨ ਚਕੰਨੇ ਹੋ ਕਰਕੇ ਬੈਠ ਗਏ ਇਤਿਹਾਸ ਸੁਣਾਉਣ ਲਈ।
ਕਹਿਣ ਲੱਗੇ ਗੁਰ ਕਥਾ ਮਹਾਨ,
ਮੇਰੇ ਮਹਾਨ ਕਥਾ ਕਹਿਣ ਲੱਗੇ ਜਿਹੜਾ ਗੁਰ ਪ੍ਰਤਾਪ ਸੂਰਿਆ ਗ੍ਰੰਥ ਬਣਿਆ,
ਜਿਸ ਕੇ ਪਠਤ ਸੁਣਤ ਮਨ ਪਾਵਨ,
ਜਿਹਦੇ ਪੜਨ ਦੇ ਨਾਲ ਔਰ ਜਿਹਦੇ ਸੁਣਨ ਦੇ ਨਾਲ ਇਹ ਫਲ ਪ੍ਰਾਪਤ ਹੋਏਗਾ ਕਿ ਮਨ ਪਵਿੱਤਰ ਹੋ ਜਾਏਗਾ, ਮੈਲ ਤੋਂ ਰਹਿਤ ਹੋ ਜਾਈ। ਸੁਣ ਹਰ ਕਥਾ ਉਤਾਰੀ ਮੈਲ, ਪਾਪਾਂ ਦੀ ਮੈਲ ਲੈ ਜਾਏਗੀ।
ਚਾਰ ਪਦਾਰਥ ਦੇ ਮਨ ਭਾਵਨ,
ਚਾਰ ਪਦਾਰਥ ਜਿਹੜੇ ਨ ਉਹ ਮਨ ਦੀ ਕਾਮਨਾ ਦੇਣ ਵਾਲੀ ਹੈ, ਇਹ ਚਾਰ ਪਦਾਰਥ ਧਰਮ ਅਸਤ ਕਾਮ ਮੋਖ ਦੀ ਪ੍ਰਾਪਤੀ ਹੋਏਗੀ।
ਅਪਰ ਮਹਾਤਮ ਕਹਾ ਸੋ ਕਹੀਏ,
ਇਹਦੇ ਹੋਰ ਕਿਹੜਾ ਕਿਹੜਾ ਮਹਾਤਮ ਕਥਾ ਦਾ ਕਹੀਏ।
ਉੱਤਮ ਸਿੱਖੀ ਕੋ ਪਦ ਲਹੀਏ,
ਰਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਮਹਾਂਪੁਰਖਾਂ ਦੇ ਨਾਲ ਕਥਾ ਕਰਾਉਂਦਿਆਂ ਕਈ ਵਾਰ ਇਹ ਬਚਨ ਸੁਣਿਆ ਗਿਆ ਨੀ ਮਹਾਰਾਜ ਤੋਂ। ਕਹਿੰਦੇ ਭਾਈ ਜਿਹੜਾ ਇਤਿਹਾਸ ਦੀ ਸੰਪੂਰਨ ਕਥਾ ਇੱਕ ਵਾਰੀ ਸੁਣ ਲਵੇ ਜੀਵਨ ਦੇ ਵਿੱਚ, ਕਹਿੰਦੇ ਸਿੱਖੀ ਦੇ ਵਿੱਚ ਕਿੱਡੀਆਂ ਹੀ ਉਹਨੂੰ ਮੁਸੀਬਤਾਂ ਜੀਵਨ ਵਿੱਚ ਆਉਣ, ਕਦੇ ਸਿੱਖੀ ਡੋਲੇਗਾ ਨਹੀਂ, ਅਚਲ ਹੋ ਜਾਏਗਾ। ਤੇ ਇਹ ਗੱਲ ਭਾਈ ਸਾਹਿਬ ਜੀ ਕਹਿ ਰਹੇ ਹੈ। ਤੇ ਕਹਿੰਦੇ ਉਹ ਸਿੱਖੀ ਦੇ ਵਿੱਚ ਉੱਤਮ ਸਿੱਖੀ ਕਹੋ ਪਦ ਲਈ ਹੈ, ਇਹ ਉੱਤਮ ਸਿੱਖੀ ਪ੍ਰਾਪਤ ਹੋ ਜਾਏਗੀ।
ਸਰੋਤਾ ਹੋਤ ਪਏ ਸਵਧਾਨ,
ਸਰੋਤੇ ਵਿੱਚ ਕੰਨੇ ਹੋ ਕੇ ਬੈਠ ਗਏ,
ਸਰਵਨ ਕਰਨ ਲੱਗੇ ਰੁਚ ਠਾਨ,
ਰੁਚੀ ਦੇ ਨਾਲ ਰੁਚੀ ਧਾਰਨ ਕਰਕੇ ਪ੍ਰੇਮ ਧਾਰਨ ਕਰਕੇ ਸੁਣ ਲੱਗੇ ਕਥਾ।
ਭਾਈ ਰਾਮ ਵਾਚ ਚੌਪਈ ਪ੍ਰਥਮ ਚਰਨ ਕਾਲ ਕਾਲ ਵਿਸਾਲਾ,
ਭਾਈ ਸਾਹਿਬ ਕਹਿੰਦੇ ਵੀ ਕਲ ਯੁਗ ਇੱਥੇ ਰਹਿਣ ਦੀ ਹੈ, ਮੈਂ ਕਹਿੰਦਾ ਕੁਛ ਥੋੜਾ ਜਿਹਾ ਨਾ ਉਹ ਹੋ ਰਿਹਾ ਸਾਧ ਜੀ, ਇੱਥੋਂ ਚੌਪਈ ਤੋਂ ਅੱਗੇ ਕੱਲ੍ਹ ਨੂੰ ਕਥਾ ਆਰੰਭ ਕਰ ਲਾਂਗੇ, ਕਿਉਂਕਿ ਮੇਰਾ ਵਾਅਦਾ ਸੀ ਆਪ ਜੀ ਦੇ ਨਾਲ ਪਿਛਲੇ ਬੁੱਧਵਾਰ, ਉਹ ਬਹੁਤ ਸਾਰੇ ਆਦਤ ਪੈ ਗਈ ਹੈ ਨਾ ਕਈ ਸਾਲਾਂ ਤੋਂ, ਇਹੋ ਜੀ ਕੋਈ ਨਾ ਕੋਈ ਸਰੀਰਕ ਤੰਦਰੁਸਤੀ ਦਾ ਨੁਕਤਾ ਜਿਹੜਾ ਉਹ ਆਪਾਂ ਇੱਕ ਬੁੱਧਵਾਰ ਵਾਲੇ ਦਿਨ ਦੱਸਦੇ ਪੁੱਛਦੇ, ਅਤੇ ਉਹ ਮੈਂ ਇੰਨਾ ਕੁ ਸਮਾਂ ਤਾਂ ਫਿਰੇ ਹੈ, ਉਦੋਂ ਬਾਅਦ ਗਿਆਨੀ ਜੀ ਨੇ ਆਪ ਜੀ ਨੂੰ ਨਿਹਾਲ ਕਰਨਾ। ਸਾਧ ਸਿੰਘ ਜੀ, ਇੱਕ ਮੁਸਲਮਾਨ ਹਕੀਮ ਨੇ ਅਤੇ ਉਹਨੇ ਆਪਣੇ ਤਜ਼ਰਬੇ ਦੀ, ਕਿਤੇ ਅਰਬ ਕੰਟਰੀਆਂ ਦੇ ਵਿੱਚ ਉਹ ਵੈਦ ਸੀ, ਅਤੇ ਇੱਕ ਬੰਦੇ ਨੂੰ ਸ਼ੂਗਰ ਹੋਈ ਹੋਈ ਸੀ। ਹੁਣ ਇਹ ਨਾਮਰਾਦ ਬਿਮਾਰੀ ਘਰ ਘਰ ਜਿਵੇਂ ਕਹਿੰਦੇ ਪਹੁੰਚੀ ਹੋਈ ਹੈ, ਉਹ ਬੰਦੇ ਨੇ ਕਿਤੇ ਉਸ ਹਕੀਮ ਦੇ ਨਾਲ ਗੱਲ ਕੀਤੀ, ਉਹ ਕਹਿਣ ਲੱਗਿਆ ਵੀ ਇਹ ਤਾਂ ਬੜਾ ਸੌਖਾ ਜਿਹਾ ਤਰੀਕਾ ਹੈਗਾ ਸ਼ੂਗਰ ਹਟਾਉਣ ਦਾ। ਉਹ ਕਹਿੰਦੇ ਇਹ ਤਾਂ ਮੁਸੀਬਤ ਇਹੋ ਜਿਹੀ ਬਣੀ ਆ ਵੀ ਮੈਡੀਕਲ ਸਾਇੰਸ ਫੇਲ ਹੋ ਚੁੱਕੀ ਹੈ ਇਹਦੇ 'ਚ ਤਾਂ। ਉਹ ਕਹਿੰਦਾ ਵੀ ਆਹ ਥੋੜ੍ਹਾ ਜਿਹਾ ਹੀ ਨੁਕਤਾ ਹੈ, ਉਹਨੇ ਦੱਸਿਆ ਉਸ ਬੰਦੇ ਨੂੰ। ਔਰ ਉਹ ਬੰਦਾ ਕਹਿੰਦਾ ਹੈ ਵੀ ਮੈਂ ਜਿਸ ਵੇਲੇ ਉਸ ਨੇ ਸਾਧ ਸਿੰਘ ਜੀ ਆਪਣੀ ਸਾਰੀ ਗਾਥਾ ਇੰਟਰਨੈਟ 'ਤੇ ਪਾ ਦਿੱਤੀ ਹੈ, ਉਹ ਕਹਿੰਦਾ ਵੀ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਮੇਰੀ ਸ਼ੂਗਰ 250 ਰਹਿੰਦੀ ਸੀ ਹਰ ਵੇਲੇ, ਔਰ ਮੈਂ ਬਹੁਤ ਤੰਗ ਸੀ, ਮੇਰੀਆਂ ਲੱਤਾਂ ਫਟਦੀਆਂ ਸੀ, ਵੀ ਇੱਕ ਮਹੀਨੇ ਦੇ 'ਚ ਮੇਰੀ ਸ਼ੂਗਰ ਕੰਟਰੋਲ ਹੋ ਗਈ। ਨੁਕਤਾ ਕੀ ਹੈ, ਉਹ ਕਹਿ ਰਿਹਾ ਕਹਿੰਦਾ ਵੀ ਇਹ ਜਿਹੜੀਆਂ ਭਿੰਡੀਆਂ ਹੁੰਦੀਆਂ, ਦੇਖੋ ਕਿੱਡਾ ਸਸਤਾ ਇਲਾਜ ਹੈ, ਭਿੰਡੀਆਂ ਜਿਹੜੀਆਂ ਘਰ ਘਰ ਪਈਆਂ ਹਨ, ਕਹਿੰਦਾ ਭਿੰਡੀ ਲੈ ਕੇ ਉਹਨੂੰ ਦੋਨਾਂ ਪਾਸਿਆਂ ਤੋਂ ਜਿੱਥੇ ਮੁੱਢ ਹੈ ਜਿੱਥੋਂ ਭਿੰਡੀ ਪੈਦਾ ਹੁੰਦੀ ਹੈ, ਇੱਕ ਤਾਂ ਉਹ ਮੁੱਢ ਹੋ ਗਿਆ ਨੇ, ਇੱਕ ਤਾਂ ਉਹ ਵੱਢ ਦੇ ਉਹਦਾ। ਮੈਂ ਸੌਖਾ ਜਿਹਾ ਤਰੀਕਾ ਦੱਸਦਿਆਂ, ਜਿਵੇਂ ਸੱਪ ਖਾਣ ਵਾਲੇ ਕੀ ਕਰਦੇ ਆ, ਇੱਕ ਤਾਂ ਸਿਰੀ ਵੱਢ ਦਿੰਦੇ ਨੇ, ਇੱਕ ਉਹਦੀ ਪੂਛ ਵੱਢ ਦਿੰਦੇ ਆ, ਬਾਕੀ ਜਿਹੜਾ ਰਹਿ ਗਿਆ ਉਹਨੂੰ ਰਿੰਨ ਕੇ ਖਾ ਲੈਂਦੇ ਆ। ਇਹਦੀਆਂ ਦੋ ਚੀਜ਼ਾਂ ਵੱਢ ਦੇਣੀਆਂ, ਭਿੰਡੀ ਦਾ ਉੱਪਰਲਾ ਹਿੱਸਾ ਅਤੇ ਹੇਠਲਾ ਹਿੱਸਾ। ਉਹ ਜਿਹੜੀ ਭਿੰਡੀ ਪਈ ਆ ਫਿਰ ਉਹਨੂੰ ਕਰੇਲੇ ਦੀ ਤਰ੍ਹਾਂ, ਜਿਵੇਂ ਕਰੇਲੇ ਜਿਹੜੇ ਤਲਕੇ ਬਣਾਉਂਦੇ ਆ ਨਾ ਬੀਬੀਆਂ ਕਰੇਲਿਆਂ ਦੀ ਸਬਜ਼ੀ, ਅਤੇ ਉਹਨੂੰ ਕਰੇਲੇ ਦੀ ਤਰ੍ਹਾਂ ਪਾੜਨਾ। ਪਾੜਨ ਲੱਗਿਆ ਇੱਕ ਧਿਆਨ ਰੱਖਣਾ ਵੀ ਸਾਰ ਪਾਰ ਕਰ ਦੇਣਾ ਲੰਘ ਜਾਏ, ਇੱਕ ਪਾਸਾ ਪਾੜਨਾ ਸਿਰੇ ਤੱਕ, ਉਹਦੀ ਲਾਈਨ ਦੇ ਨਾਲ ਨਾਲ, ਭਿੰਡੀ ਦੇ ਉੱਪਰ ਥੋੜ੍ਹੀ ਜਿਹੀ ਲਾਈਨ ਜੀ ਹੁੰਦੀ ਹੈ, ਉਹਨੂੰ ਇਸ ਤਰ੍ਹਾਂ ਖੋਲ੍ਹ ਲੈਣਾ, ਅਤੇ ਵੱਡੀਆਂ ਭਿੰਡੀਆਂ ਦੋ ਜੇ ਛੋਟੀਆਂ ਤਿੰਨ, ਅਤੇ ਉਹਨਾਂ ਨੂੰ ਕੱਚ ਦੇ ਗਲਾਸ ਦੇ ਵਿੱਚ ਰਾਤ ਨੂੰ ਭਿਉਂ ਦੇਣਾ, ਸਾਰੀ ਰਾਤ ਭਿੱਜਾ ਰਹਿਣ ਦਿਓ, ਸਵੇਰੇ ਉੱਠਦੇ ਆਈ ਅਤੇ ਦਾਤਨ ਕੁਰਲਾ ਕਰੋ, ਨਾਸ਼ਤਾ ਕਰੋ, ਨਾਸ਼ਤਾ ਕਰਨ ਤੋਂ ਬਾਅਦ ਫਿਰ ਉਹਨੇ ਚੰਗੀ ਤਰ੍ਹਾਂ ਮਲ ਕੇ, ਇੱਕ ਉਹਦੇ ਬੀਜ ਨਹੀਂ ਖਾਣੇ ਅਤੇ ਭਿੰਡੀ ਦਾ ਫੋਲਕ ਜਿਹੜਾ ਉਹ ਨਹੀਂ ਖਾਣਾ, ਉਹਦੇ 'ਚ ਲਾਵਾ ਕੱਢਣਾ, ਲੇਸਦਾਰ ਪਦਾਰਥ ਮਲ ਕੇ ਕੱਢ ਲੈਣਾ ਅਤੇ ਪੀ ਲੈਣਾ, ਅਤੇ ਤੁਸੀਂ ਸ਼ੂਗਰ ਟੈਸਟ ਕਰਾ ਕੇ ਇਹ ਜਿਹੜੇ ਉਹ ਕਹਿ ਰਿਹਾ ਦਾਅਵੇ ਦੇ ਨਾਲ
ਕਹਿੰਦਾ ਵੀ ਸ਼ੂਗਰ ਟੈਸਟ ਕਰਾ ਕੇ ਉਦੋਂ ਬਾਅਦ ਤੀਸਰੇ ਦਿਨ ਟੈਸਟ ਕਰਾਓ, ਤੁਹਾਨੂੰ ਪਤਾ ਚੱਲ ਜਾਏਗਾ ਵੀ ਭਿੰਡੀ ਨੇ ਕੰਮ ਕੀ ਸ਼ੁਰੂ ਕਰ ਦਿੱਤਾ। ਉਹ ਕਹਿੰਦਾ ਇੱਕ ਮਹੀਨੇ ਦੀ ਤੁਹਾਡੀ ਸ਼ੂਗਰ ਜਿਹੜੀ ਆ ਕੰਟਰੋਲ ਹੋ ਜਾਊਗੀ, ਇਹ ਉਸ ਦਾ ਨਿਸ਼ਚਾ। ਤੇ ਮੈਂ ਜੇ ਪ੍ਰੈਕਟੀਕਲ ਕਰਨੇ ਪਏ ਉਹਦਾ ਨਿਸ਼ਚਾ ਤੁਹਾਨੂੰ ਇਹ ਦੱਸਿਆ ਜਥੇਦਾਰ ਜੀ ਦੇ ਧਿਆਨ ਵਿੱਚ ਆਈ, ਤੇ ਕਿੰਨਾ ਸਸਤਾ ਇਲਾਜ ਜਿਹਦੇ ਵਿੱਚ ਕੋਈ ਸਾਈਡ ਇਫੈਕਟ ਨੂੰ ਕੋਈ ਤੁਹਾਨੂੰ ਇਹ ਨਹੀਂ ਕਹਿ ਸਕਦਾ। ਭਿੰਡੀ ਦਾ ਰੋਜ਼ ਖਾਂਦੇ ਹੋ ਤੁਸੀਂ, ਉਹ ਤਲ ਕੇ ਖਾਂਦੇ ਹੋ, ਤੇ ਇਹਦੇ ਵਿੱਚ ਉਹਨੇ ਦੱਸਿਆ ਵੀ ਕਿੰਨੀਆਂ ਹੱਡੀਆਂ ਸਾਡੀਆਂ ਜਿਹੜੀਆਂ, ਇਹਦੇ ਇਕੱਲਾ ਇਹੀ ਨਹੀਂ, ਜਿਹੜੀ ਗੋਡਿਆਂ ਦੇ ਵਿੱਚ ਦਰਦ ਹੁੰਦਾ, ਗੋਡਿਆਂ ਚ ਗਰੀਸ ਖਤਮ ਹੁੰਦਾ, ਇਸ ਨੇ ਬਹੁਤ ਸਾਰੇ ਕੰਮ ਕਰਨੇ ਨੇ। ਉਹਦੀ ਗਿਣਤੀ ਕਰਦੇ ਆ ਫਿਰ ਟਾਈਮ ਲੱਗ ਜਾਊਗਾ। ਮੈਂ ਤਾਂ ਰੋਜ਼ ਹਾਂ ਤੁਹਾਡੇ ਕੋਲ, ਆਪਾਂ ਕਿਹਾ ਨੀ ਭਗਵਾਨ ਸਿੰਘ ਜੀ ਜਿਹੜੇ ਇਕੱਲੇ ਕਥਾਵਾਚਕ ਹੀ ਨਹੀਂ ਹੈ, ਇਹ ਗਾਹਾਂ ਕਥਾਵਾਚਕ ਪੈਦਾ ਕਰਨ ਵਾਲੇ ਨੇ, ਜਿਹਨਾਂ ਨੇ ਕਿੰਨੀ ਕਥਾਵਾਚਕ ਪੈਦਾ ਕੀਤੇ ਨਾ। ਤੇ ਸਾਨੂੰ ਤਾਂ ਇਸ ਗੱਲ ਦਾ ਹੌਸਲਾ ਹੈ ਵੀ ਨਵੀਂ ਪੀੜ੍ਹੀ ਦੇ ਸੰਪਰਦਾਇ ਵਿਦਵਾਨ ਇਹ, ਔਰ ਇਹਨਾਂ ਦੇ ਹੋਰ ਇਸੇ ਹਾਣ ਪ੍ਰਮਾਣ ਦੇ ਜਿੰਨੇ ਵੀ ਇਹ ਵਿਦਵਾਨ, ਤੇ ਮੈਂ ਤਾਂ ਇਹਨਾਂ ਦੇ ਲਈ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਹ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ, ਤੁਸੀਂ ਇਹ ਪੰਥ ਦੀ ਲਾਜ ਰੱਖ ਲਈ ਸੰਪਰਦਾਵਾਂ ਦੀ, ਨਹੀਂ ਤਾਂ ਸੰਪਰਦਾਵਾਂ ਦੀਆਂ ਜੜਾਂ ਵੱਢਣ ਵਾਸਤੇ ਕੁਹਾੜੇ ਤਿੱਖੇ ਕਰੀ ਫਿਰਦੇ ਨੇ ਦੂਏ ਭਾਈ ਜਿਹੜੇ ਊਲ ਜਲੂਰ ਬੋਲਣ ਵਾਲੇ। ਇਹ ਕਥਾ ਭਾਵਨਾ ਪੈਦਾ ਕਰਨ ਵਾਲੀਆਂ ਕਥਾ ਨੇ, ਤੋ ਇਸੇ ਵਿਦਵਾਨਾਂ ਤੋਂ ਸੁਣਨਾ ਚਾਹੀਏ। ਆਓ ਗੁਰੂ ਸਾਹਿਬ ਜੀ ਕਿਰਪਾ ਕਰਨ, ਇੱਥੇ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਕੱਲ ਨੂੰ ਜਿੱਥੋਂ ਰਾਮ ਕੌਰ ਵਾਚ ਚੌਪੀ ਚੱਲੇਗੀ, ਇੱਥੋਂ ਕੱਲ ਨੂੰ ਆਰੰਭ ਹੋ ਜਾਏਗੀ ਕਥਾ। ਅਜੇ ਇੱਥੇ ਸਾਹਸ ਜੀ ਆਉਂਦੇ ਬੁੱਧਵਾਰ ਫਿਰ ਕੋਈ ਹੋਰ ਜਿਸ ਤਰ੍ਹਾਂ ਦੀ ਵਿਚਾਰ ਸਤਿਗੁਰੂ ਕਰਨਗੇ, ਤੇ ਉਹਦੇ ਸਰੀਰਕ ਤੰਦਰੁਸਤੀ ਵਾਸਤੇ ਕਰਦੇ ਕਰਾਉਂਦੇ ਰਹੀਏ। ਘੱਟ ਵਸੈ ਚਰਨਾਰਵਿੰਦ ਰਸਨਾ ਜਪੇ ਗੋਪਾਲ, ਨਾਨਕ ਸੁਪ੍ਰਭ ਸਿਮਰੀਐ ਤਿਸ ਦੇਹੀ ਕਉ ਪਾਲ। ਉਹ ਦੇਹੀ ਦੀ ਪਾਲਣਾ ਵੀ ਕਰਨੀ, ਇਹ ਗੁਰੂ ਦਾ ਹੁਕਮ ਪੜ੍ਹਦੇ।
ਸਰੋਤਾ ਹੋਤ ਪਏ ਸਵਧਾਨ, ਸਰਵਨ ਕਰਨ ਲਾਗੇ ਰੁਚ ਠਾਨ।
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣਨਾਥ ਆਥ ਸਖੇ
ਦੀਨ ਦਰਦ ਨਿਵਾਰ,
ਸਮਰਥ ਅਗਨ ਪੂਰਨ ਮੋਹੇ ਮਾਇਆ ਧਾਰ, ਅੰਧਕੂਪ
ਮਹਾਪਿਆਨ ਨਾਨਕ ਪਾਰ ਉਤਾਰ,
ਆਈ ਪ੍ਰਭ ਸਰਣਾਗਤੀ
ਕਿਰਪਾ ਨਿਧ ਦਇਆਲ,
ਅੱਖਰ
ਹਰ ਮਨ ਵਸਤ ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ,
ਕਰ ਸੇਵ ਦੇ
ਗੁਰ ਪਾਰ ਉਤਾਰਨ,
ਕਰ ਸੇਵ ਦੇ
ਗੁਰ ਪਾਰ ਉਤਾਰਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ